ਸਤਨਾਮ ਵਾਹਿਗੁਰੂ ਸਾਹਿਬ ਜੀਓ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਪ ਜੀ ਬੜੇ ਪਿਆਰ ਸ਼ਰਧਾ ਨਾਲ ਪਹੁੰਚੇ ਹੋ। ਹਰ ਰੋਜ਼ ਕਲਗੀਧਰ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੇ ਚਾਰ ਛੰਦ ਆਪ ਜੀ ਨੇ ਸਰਵਣ ਕੀਤੇ। ਇਸ ਪਾਵਨ ਪਵਿੱਤਰ ਬਚਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਉਸ ਨੂੰ ਨਮਸਕਾਰ ਕੀਤੀ ਤੇ ਨਾਲ ਉਹਦੇ ਗੁਣ ਵਰਣਨ ਕੀਤੇ ਨੇ। ਪਹਿਲਾ ਬਚਨ ਕੀਤਾ ਕਹਿੰਦੇ ਇਹ ਅਗੰਜ ਵਾਹਿਗੁਰੂ ਤੈਨੂੰ ਨਮਸਕਾਰ ਹੈ। ਅਗੰਜ ਦਾ ਭਾਵ ਹੈ ਜਿਸ ਦੇ ਸੁਭਾਵ ਦੇ ਅੰਦਰ ਕੁਝ ਇਕੱਠਾ ਕਰਨ ਦੀ ਬਿਰਤੀ ਨਾ ਹੋਵੇ, ਜਿਹਦੇ ਅੰਦਰ ਪਕੜ ਨਹੀਂ ਕਿਸੇ ਚੀਜ਼ ਪ੍ਰਤੀ। ਭਾਵੇਂ ਵਿਦਵਾਨਾਂ ਨੇ ਅਰਥ ਕੀਤੇ ਨੇ ਜਿਸ ਦਾ ਨਿਰਾਦਰ ਨਹੀਂ ਕੀਤਾ ਜਾ ਸਕਦਾ, ਇਹ ਅਰਥ ਕੀਤੇ ਉਸ ਨੂੰ ਹੇਠੀ ਨਹੀਂ ਦਿਖਾਈ ਜਾ ਸਕਦੀ। ਪਰ ਗੰਜ ਜਿਹੜਾ ਸ਼ਬਦ ਹੈ ਇਹ ਇਕੱਠਾ ਕਰਨ ਨਾਲ ਸੰਬੰਧਿਤ, ਜਿਵੇਂ ਆਪਾਂ ਕਹਿੰਦੇ ਹਾਂ ਇੱਕ ਬਾਦਸ਼ਾਹ ਦਾ ਨਾਮ ਆਉਂਦਾ, ਕਹਿੰਦੇ ਉਸਨੇ 40 ਗੰਜ ਮਾਇਆ ਇਕੱਠੀ ਕੀਤੀ ਸੀ। ਖਜ਼ਾਨਾ ਜੋੜਨਾ, ਇਕੱਠਾ ਕਰਨਾ, ਇਕੱਤਰ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਸੁਭਾਵ ਨੂੰ ਵੇਖ ਕੇ ਨਮਸਕਾਰ ਕਰਦੇ ਹੋਏ ਕਹਿੰਦੇ ਨੇ, ਤੇਰੇ ਅੰਦਰ ਕੁਝ ਵੀ ਜੋੜਨ ਦੀ ਬਿਰਤੀ ਨਹੀਂ, ਇਕੱਠਾ ਕਰਨ ਦੀ ਬਿਰਤੀ ਨਹੀਂ ਹੈ, ਬੜਾ ਖੁੱਲ ਦਿਲਾ ਹੈ ਤੇਰੇ ਕੋਲ, ਸਾਰਾ ਕੁਝ ਸਭ ਕੁਝ ਤੇਰਾ ਹੀ ਹੈ, ਪਰ ਤੈਨੂੰ ਚੇਤਾ ਹੀ ਨਹੀਂ ਰਹਿੰਦਾ ਮੇਰੇ ਕੋਲ ਕੀ ਹੈ। ਬੇਪਰਵਾਹ, ਪਕੜ ਤੋਂ ਰਹਿਤ, ਇੱਕ ਪਾਸੇ ਰੱਬ ਦਾ ਸੁਭਾਅ ਹੈ, ਇੱਕ ਪਾਸੇ ਇਹ ਬ੍ਰਹਮ ਗਿਆਨੀ ਦਾ ਸੁਭਾਅ ਹੈ। ਕਿਉਂਕਿ ਇਹ ਸੁਭਾਅ ਉਹਦਾ ਹੈ, ਕਿਵੇਂ ਪਤਾ ਲੱਗੇਗਾ? ਜਿਹਦੇ ਅੰਦਰ ਉਹ ਵਸ ਗਿਆ ਉਹਦਾ ਸੁਭਾਅ ਇਸ ਤਰ੍ਹਾਂ ਦਾ ਹੋ ਜਾਏਗਾ, ਅਗੰਜ ਹੋ ਜਾਏਗਾ। ਉਹਦੇ ਅੰਦਰ ਉਹ ਕਿਸੇ ਚੀਜ਼ ਨੂੰ ਫੜੇਗਾ ਨਹੀਂ, ਉਹ ਕਿਸੇ ਚੀਜ਼ ਨਾਲ ਜੁੜੇਗਾ ਨਹੀਂ, ਉਹ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਮਿਲ ਕੇ ਜੀਵੇਗਾ ਨਹੀਂ, ਨਾ ਸੰਸਾਰ ਦੀਆਂ ਚੀਜ਼ਾਂ ਉਹਨੂੰ ਸੁਭਾਅ ਨੂੰ ਖੁਸ਼ੀ ਉਹਨੂੰ ਖੁਸ਼ੀ ਨਹੀਂ ਦੇ ਸਕਦੀ, ਗਮੀ ਉਹਨੂੰ ਗਮੀ ਨਹੀਂ ਦੇ ਸਕਦੀ, ਕਿਸੇ ਚੀਜ਼ ਨਾਲ ਜੁੜਿਆ ਹੋਇਆ ਨਹੀਂ। ਇਹਦੇ ਅਰਥ ਇਹ ਨੇ, ਇਹ ਉਹਦਾ ਇੱਕ ਸੁਭਾਅ ਹੈ ਜਿਨ੍ਹਾਂ ਨੇ ਉਹਨੂੰ ਜਪਿਆ ਹੈ। ਕਿਉਂਕਿ ਮਨੁੱਖੀ ਸਰੀਰ ਜਿਹੜਾ ਹੈ ਤੇ ਸੰਸਾਰ ਵਿੱਚ ਜਿੰਨਾ ਚਿਰ ਰਹੇਗਾ, ਕਦੀ ਇਹਦੀ ਜ਼ਿੰਦਗੀ ਵਿੱਚ ਤੰਦਰੁਸਤੀ, ਕਦੀ ਇਹਦੀ ਜ਼ਿੰਦਗੀ ਵਿੱਚ ਰੋਗ, ਕਦੀ ਇਹਦੀ ਜ਼ਿੰਦਗੀ ਵਿੱਚ ਆਦਰ, ਕਦੀ ਨਿਰਾਦਰ, ਇੱਕੋ ਜਿਹਾ ਤਾਂ ਰਹਿਣਾ ਨਹੀਂ। ਜੇ ਇੱਕ ਚੀਜ਼ ਦਾ ਬਣਿਆ ਹੁੰਦਾ ਤੇ ਇੱਕੋ ਜਿਹਾ ਰਹਿੰਦਾ, ਖਿਆਲ ਕਰਨਾ। ਗੁਰੂ ਸਾਹਿਬ ਨੇ ਕਿਹਾ ਹੈ ਕਿ ਤੇਰਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ, ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਤੇ ਪੰਜਾਂ ਦਾ ਇਕੱਠ ਹੈ। ਫਿਰ ਇਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਪੰਜ ਵਿਕਾਰ ਬਣੇ ਨੇ, ਉਹਨਾਂ ਦੇ ਸੁਭਾਅ ਆਪਣੇ ਆਪਣੇ ਵੱਖਰੇ ਨੇ। ਇਹਦੇ ਵਿੱਚ ਫਿਰ ਕਈ ਪ੍ਰਕਾਰ ਦੀਆਂ ਪ੍ਰਕਿਰਤੀਆਂ ਨੇ, ਇੰਨੀਆਂ ਚੀਜ਼ਾਂ ਦਾ ਇਕੱਠਾ ਜੋੜ ਕਰਕੇ ਇੱਕ ਆਦਮੀ ਬਣਾਇਆ ਗਿਆ। ਫਿਰ ਇਹਦੇ ਵਿੱਚ ਬੁੱਧੀ ਹੈ, ਇਸ ਵਿੱਚ ਮਨ ਹੈ, ਇਹਦੇ ਅੰਦਰ ਇਹ ਸਾਰੀਆਂ ਚੀਜ਼ਾਂ ਪਾਈਆਂ ਵਿਰੋਧੀ, ਤੇ ਜਦੋਂ ਇੰਨੀਆਂ ਚੀਜ਼ਾਂ ਬਹੁਤ ਤਰ੍ਹਾਂ ਦੀਆਂ ਨੇ, ਇਹਦਾ ਸੁਭਾਅ ਵੀ ਇੱਕੋ ਜਿਹਾ ਨਹੀਂ ਰਹੇਗਾ। ਕਬ ਹੂੰ ਜਿਹੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਕਦੀ ਲੋਭੀ ਹੋ ਗਿਆ। ਇਹ ਤੱਤਾਂ ਦਾ ਅਸਰ ਹੈ ਕਿ ਕਿਹੜੇ ਸਮੇਂ ਵਿੱਚ ਕਿਹੜਾ ਤੱਤ ਪ੍ਰਧਾਨ ਰਹਿੰਦਾ ਹੈ। ਅੰਮ੍ਰਿਤ ਵੇਲਾ ਤਾਂ ਚੁਣਿਆ ਗਿਆ ਸੀ, ਵੈਸੇ ਨਹੀਂ। ਅੰਮ੍ਰਿਤ ਵੇਲੇ ਦੀ ਵਿਸ਼ੇਸ਼ਤਾ ਤਾਂ ਹੈ ਕਿ ਉਸ ਵੇਲੇ ਅਗਨੀ ਤੱਤ ਬਹੁਤ ਘੱਟ ਹੁੰਦਾ ਹੈ, ਅਗਨੀ ਤੱਤ ਜਿਹੜਾ ਘੱਟ ਜਾਂਦਾ ਹੈ ਬ੍ਰਹਿਮੰਡ ਦੇ ਅੰਦਰ, ਤੇ ਅਗਨੀ ਤੱਤ ਜਿਹੜਾ ਉਹ ਮਨ ਨੂੰ ਭਜਾਉਂਦਾ ਹੈ। ਜਿੰਨੀ ਤ੍ਰਿਸ਼ਨਾ ਹੈ ਅਗਨੀ ਤੱਤ ਤੋਂ ਪੈਦਾ ਹੁੰਦੀ ਹੈ, ਜਿੰਨੀ ਭੱਜ ਦੌੜ ਹੈ, ਜਿੰਨੀ ਭੱਜ ਨਸ ਸਾਰੀ ਉਦੋਂ ਜ਼ਿਆਦਾ ਵਧੇਗੀ ਜਦੋਂ ਬ੍ਰਹਿਮੰਡ ਵਿੱਚ ਅਗਨੀ ਤੱਤ ਪੈਦਾ ਹੋ ਜਾਏ। ਤੇ ਸੂਰਜ ਦੇ ਉੱਗਣ ਤੋਂ ਪਹਿਲਾਂ ਪਹਿਲਾਂ ਜਿਹੜਾ ਸਮਾਂ ਹੈ 3-4 ਘੰਟੇ ਦਾ, ਇਹਦੇ ਵਿੱਚ ਅਗਨੀ ਤੱਤ ਯਾਨੀ ਕਿ ਤ੍ਰਿਸ਼ਨਾ ਦਾ ਤੱਤ, ਭੱਜ ਦੌੜ ਦਾ ਤੱਤ ਜਿਹੜਾ ਬਿਲਕੁਲ ਘੱਟ ਹੋ ਜਾਂਦਾ ਹੈ। ਉਹਦੇ ਵਿੱਚ ਬੰਦਾ ਚਾਹੇ ਵੀ ਮਨ ਨਹੀਂ ਉਹਦਾ ਦੌੜਦਾ, ਟਿਕ ਜਾਂਦਾ। ਤਾਂ ਇਸ ਤਰ੍ਹਾਂ ਦਾ ਸੁਭਾਵ ਜਿਹੜਾ ਕਈ ਚੀਜ਼ਾਂ ਨਾਲ ਜੁੜਨ ਕਰਕੇ ਕਈ ਤਰ੍ਹਾਂ ਦਾ, ਤੇ ਜਿਹੜਾ ਮਨੁੱਖ ਉਹਦੇ ਇੱਕ ਦੇ ਨਾਲ ਜੁੜ ਗਿਆ, ਉਹਦੇ ਅੰਦਰ ਸਭ ਤੋਂ ਪਹਿਲੀ ਜਿਹੜੀ ਬਿਰਤੀ ਬਣੀ ਉਹ ਹੈ ਕਿਸੇ ਚੀਜ਼ ਦੇ ਨਾਲ ਉਹ ਸਾਂਝ ਨਹੀਂ ਪਾਉਂਦਾ, ਬੌਲੀ ਜ਼ਿਆਦੀ ਸਾਂਝ ਨਹੀਂ ਰੱਖਦਾ। ਕਿਉਂਕਿ ਉਹਨੂੰ ਪਤਾ ਹੈ ਚੀਜ਼ਾਂ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ, ਸਾਰਾ ਸੰਸਾਰ ਹੀ ਇਸ ਤਰ੍ਹਾਂ ਦਾ ਹੈ। ਸਤਿਗੁਰੂ ਨੇ ਕਿਹਾ ਇੱਥੇ ਕੁਝ ਵੀ ਟਿਕਦਾ ਨਹੀਂ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਣਸੈ ਉਹ ਮਨ ਪਛਤਾਵੈ। ਕਦੀ ਛਾਂ ਰੁਕੀ ਹੈ ਰੁੱਖ ਦੀ? ਛਾਂ ਨਹੀਂ ਰੁਕ ਸਕਦੀ। ਕਦੀ ਇੱਧਰ ਹੈ, ਸਵੇਰੇ ਇੱਧਰੋਂ ਸੂਰਜ ਚੜਿਆ ਪੱਛਮ ਵਾਲੇ ਪਾਸੇ, ਉਧਰੋਂ ਚੜਿਆ ਦੂਸਰੇ ਪਾਸੇ। ਇਹ ਸੰਸਾਰ ਦਾ ਇੱਕ ਸੁਭਾਅ ਹੈ। ਹਜ਼ੂਰ ਕਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਣਸੈ ਉਹ ਮਨ ਪਛਤਾਵੈ। ਉਹ ਜਿਹੜੀ ਥਾਂ ਬਦਲਦੀ ਰਹਿੰਦੀ ਹੈ, ਜੋ ਦਿਸੈ ਸੋ ਚਾਲਣ ਹਾਰ, ਜੋ ਕੁਝ ਦਿਸਣ ਵਿਚ ਆਉਂਦਾ ਉਹ ਕਦੀ ਖਲਾਉਂਦਾ ਨਹੀਂ, ਕਦੀ ਬਦਲਦਾ ਰਹਿੰਦਾ, ਕਦੀ ਕੁਝ ਰੂਪ ਧਾਰਨ ਕਰ ਜਾਂਦਾ, ਕਦੀ ਕੁਝ। ਜੋ ਦਿਸੈ ਸੋ ਚਾਲਨ ਹਾਰ ਲਪਟ ਰਹੋ ਤੈ ਅੰਧ ਅੰਧਾਰ, ਬਟਾਉ ਸਿਉ ਜਿਉ ਲਾਵੈ ਨੇ ਤਾਂ ਕੋ ਹਾਥ ਨਾ ਆਵੈ ਕੇ। ਤੇ ਇੱਥੇ ਜਿਹੜੀ ਚੀਜ਼ ਰੁਕੀ ਹੋਈ ਹੈ ਉਹਨੂੰ ਹਜ਼ੂਰ ਕਹਿੰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਬਾਕੀ ਕੁਝ ਵੀ ਇੱਥੇ ਖੜਾ ਨਹੀਂ ਹੁੰਦਾ, ਸਾਰਾ ਕੁਝ ਬਦਲੀ ਜਾਂਦਾ, ਸਾਰਾ ਕੁਝ ਤਬਦੀਲ ਹੋ ਰਿਹਾ ਹੈ। ਤਾਂ ਜਿਹਦਾ ਮਨ ਉਸ ਇੱਕ ਨਾਲ ਜੁੜ ਗਿਆ ਉਹ ਫਿਰ ਬਾਹਰਲੀਆਂ ਚੀਜ਼ਾਂ ਤੋਂ ਵੱਖਰਾ ਹੋਣਾ ਸ਼ੁਰੂ ਕਰ ਦਿੰਦਾ। ਬਾਹਰ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਤੇ ਉੱਤੇ ਹੁੰਦੀਆਂ ਨੇ, ਸਮੁੰਦਰ ਜਿਹੜੇ ਗਹਿਰੇ ਤਲ ਤੇ ਹੈ, ਹਵਾ ਚੱਲਦੀ, ਹਵਾ ਦੇ ਨਾਲ ਸਮੁੰਦਰ ਦੇ ਉੱਤੇ ਉੱਤੇ ਕਿੰਨੀਆਂ ਲਹਿਰਾਂ ਬਣਦੀਆਂ ਪਾਣੀ ਤੇ, ਬੜੀਆਂ ਬੜੀਆਂ ਛੱਲਾਂ, ਬੜੇ ਬੜੇ ਤੂਫਾਨ ਆ ਜਾਂਦੇ ਨੇ। ਪਰ ਜੇ ਤੁਸੀਂ ਸਮੁੰਦਰ ਦੇ ਤਹਿ ਵਿੱਚ ਜਾਓ, ਗਹਿਰੇ ਤਲ ਤੇ ਜਾਓ, ਸਮੁੰਦਰ ਦੀ ਡੂੰਘਾਈ ਵਿੱਚ ਕੋਈ ਲਹਿਰ ਨਹੀਂ ਹੁੰਦੀ, ਉਹ ਬਿਲਕੁਲ ਅਚਲ ਇੱਕ ਥਾਂ ਤੇ ਖੜਾ ਹੁੰਦਾ ਹੈ। ਜਿਸ ਦਾ ਮਨ ਉਸ ਅਗੰਜ ਵਾਹਿਗੁਰੂ ਨਾਲ ਜੁੜ ਗਿਆ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਗੰਜ ਹੈ, ਅਪੰਜ ਹੈ, ਜਿਹਦੇ ਟੁਕੜੇ ਨਹੀਂ ਹੁੰਦੇ, ਅਗੰਜੇ ਅਪੰਜੇ, ਫਿਰ ਉਹਦੀ ਵੀ ਜ਼ਿੰਦਗੀ ਇਸ ਤਰ੍ਹਾਂ ਦੀ ਬਣ ਜਾਂਦੀ ਜਿਵੇਂ ਸਮੁੰਦਰ ਦੀ ਹਵਾ ਚੱਲੀ, ਬਾਹਰ ਵੇਖਿਆ, ਸੁਣਿਆ, ਬੋਲਿਆ, ਪੜਿਆ, ਹਵਾ ਚੱਲ ਗਈ ਤੇ ਉਸ ਹਵਾ ਦੇ ਚੱਲਣ ਨਾਲ ਬਾਹਰੋਂ ਬਾਹਰੋਂ ਹਿੱਲਿਆ ਥੋੜਾ ਜਿਹਾ, ਬਾਹਰ ਛੱਲਾਂ ਬਣ ਗਈਆਂ, ਬਾਹਰ ਲਹਿਰਾਂ ਬਣ ਗਈਆਂ, ਪਰ ਅੰਦਰੋਂ ਨਹੀਂ ਹਲਦਾ, ਟਿਕਿਆ ਰਹਿੰਦਾ। ਭਗਤ ਰਵਿਦਾਸ ਜੀ ਨੇ ਇਹ ਅਵਸਥਾ ਬੜੇ ਪਿਆਰ ਨਾਲ ਲਿਖੀ ਹੈ। ਉਹ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ, ਉਦਦ ਜਲ ਕੇਵਲ ਜਲ ਮਾਹੀ। ਬਚਨ ਕੀਤੇ ਅਨਲ ਕਹਿੰਦੇ ਹਵਾ ਵਗਣ ਨੂੰ, ਕਹਿੰਦੇ ਜਦੋਂ ਹਵਾ ਵਗਦੀ ਏ ਸਮੁੰਦਰ ਤੇ ਲਹਿਰਾਂ ਬਣ ਜਾਂਦੀਆਂ ਨੇ, ਸਮੁੰਦਰ ਸਾਰਾ ਨਹੀਂ ਹਿੱਲਦਾ, ਉਹਦਾ ਉਪਰਲਾ 2-3-4-5 ਇੰਚ ਥਾਂ ਬਸ ਲਹਿਰਾਂ ਉਹਦੀਆਂ ਬਣਦੀਆਂ ਨੇ, ਬਾਕੀ ਸਮੁੰਦਰ ਦੀਆਂ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ, ਉਦਦ ਪਾਣੀ ਵਿਚ ਲਹਿਰਾਂ ਬਣ ਗਈਆਂ ਪਰ ਜਿਉਂ ਹੀ ਹਵਾ ਖੜੀ ਹੋਈ ਲਹਿਰਾਂ ਖਤਮ ਹੋ ਗਈਆਂ, ਪਾਣੀ ਦਾ ਰੂਪ, ਸਮੁੰਦਰ ਦਾ ਰੂਪ ਧਾਰਨ ਕਰ ਗਈਆਂ। ਇਸ ਤਰ੍ਹਾਂ ਜਦੋਂ ਬੰਦਾ ਸਰੀਰ ਧਾਰਨ ਕਰਦਾ ਹੈ ਨਾ, ਆਪਾਂ ਸਰੀਰ ਧਾਰੀ ਬਣ ਗਏ, ਸਵੇਰੇ ਆਦਮੀ ਉੱਠੇਗਾ, ਜਦੋਂ ਵਿਚਰੇਗਾ, ਜਦੋਂ ਬੋਲੇਗਾ, ਵੇਖੇਗਾ, ਖਾਏ ਪੀਏਗਾ, ਮਨ ਦੀਆਂ ਲਹਿਰਾਂ ਬਣਨਗੀਆਂ ਵੱਡੀਆਂ ਵੱਡੀਆਂ, ਵਿਚਾਰਾਂ ਚੱਲਣਗੀਆਂ। ਪਰ ਜਿਉਂ ਜਿਉਂ ਇਹ ਗੁਰਸਿੱਖ ਬੈਠਦਾ ਹੈ, ਸ਼ਬਦ ਵਿੱਚ ਧਿਆਨ ਲਾਉਂਦਾ ਹੈ, ਤੇ ਉਹ ਹਨੇਰੀ ਬੰਦ ਹੁੰਦੀ ਜਾਂਦੀ ਤੇ ਸਹਿਜੇ ਸਹਿਜੇ ਸਾਰੀਆਂ ਵਿਚਾਰਾਂ ਖਤਮ ਹੋ ਜਾਂਦੀਆਂ ਤੇ ਫਿਰ ਮਨ ਜਿਹੜਾ ਆਤਮਾ ਦਾ ਸਰੂਪ ਹੋ ਜਾਂਦਾ, ਉਹਦੇ ਵਿੱਚ ਲੀਨ ਹੋ ਜਾਂਦਾ। ਯਾਨੀ ਕਿ ਲਹਿਰਾਂ ਨਾਲ ਨਹੀਂ ਜੁੜਦਾ ਉਹ, ਲਹਿਰਾਂ ਤੇ ਬੜੀਆਂ ਹੁੰਦੀਆਂ ਨੇ ਜ਼ਿੰਦਗੀ। ਇਹਦਾ ਭਾਵ ਕੀ ਹੈ ਕਿ ਜੇ ਤੁਸੀਂ ਆਨੰਦ ਲੈਣਾ ਹੈ, ਲਹਿਰਾਂ ਨਾਲ ਜੁੜਨ ਦੀ ਆਦਤ ਛੱਡ ਦਿਓ। ਜੇ ਤੁਸੀਂ ਆਨੰਦ ਲੈਣਾ ਹੈ, ਮਨ ਦੇ ਵਿਚਾਰਾਂ ਨਾਲ ਭੱਜਣ ਦੀ ਆਦਤ ਛੱਡ ਦਿਓ। ਬੜੀ ਪੁਰਾਣੀ ਆਦਤ ਹੈ ਇਹ, ਬੜਾ ਵੱਡਾ ਸਵਾਲ ਇਹ, ਮਨ ਨਹੀਂ ਟਿਕਦਾ ਤੇ ਮਨ ਟਿਕਿਆ ਕਦੀ ਕਿਸੇ ਦਾ ਹੈ? ਮਨ ਟਿਕਦਾ ਨਹੀਂ ਕਦੀ, ਮਨ ਨਾਲੋਂ ਸਾਂਝ ਤੋੜਨੀ ਪੈਂਦੀ, ਮਨ ਦਾ ਉਹ ਹਿੱਸਾ ਛੱਡਣਾ ਪੈਂਦਾ ਜਿਹੜਾ ਦੌੜਦਾ ਹੈ। ਜਦੋਂ ਬੰਦਾ ਉਹਦੇ ਨਾਲੋਂ ਮਿੱਤਰਤਾ ਘਟਾਉਣੀ ਸ਼ੁਰੂ ਕਰ ਦਿੰਦਾ ਫਿਰ ਉਹ ਦੌੜਦੇ ਨੇ ਆਪੇ। ਤਾਂ ਮਨ ਜਿਹੜਾ ਹੈ ਸਾਰਾ ਨਹੀਂ ਟਿਕਿਆ ਕਦੀ ਕਿਸੇ ਦਾ। ਸਾਡੀ ਗਲਤੀ ਇਹ ਹੈ ਕਿ ਮਨ ਵਿੱਚ ਜਦੋਂ ਵਿਚਾਰ ਉੱਠਦਾ ਅਸੀਂ ਉਹਦੇ ਨਾਲ ਭੱਜਣ ਲੱਗ ਪੈਂਦੇ, ਉਹਦੇ ਨਾਲ ਲਹਿਰਾਂ ਦੇ ਨਾਲ ਮਿੱਤਰਤਾ ਪਾ ਲਈ। ਤਰੰਗਾਂ ਨੇ ਮਨ ਦੇ ਵਿੱਚ, ਸਮੁੰਦਰ ਤੇ ਹਿੱਲੇਗਾ, ਲਹਿਰਾਂ ਤੇ ਆਉਣਗੀ। ਮਨ ਵਿੱਚ ਵਿਚਾਰ ਆਇਆ ਕਿਸੇ ਥਾਂ ਤੋਂ ਲੰਘੇ, ਇਹ ਮਕਾਨ ਬਹੁਤ ਸੋਹਣਾ ਹੈ, ਇਹ ਮੇਰੇ ਕੋਲ ਹੋਣਾ ਚਾਹੀਦਾ, ਇਹ ਤਰੰਗ ਉੱਠੀ ਸੀ, ਲਹਿਰ ਉੱਠੀ ਸਮੁੰਦਰ ਵਿੱਚ, ਬਸ ਅਸੀਂ ਆਪਣਾ ਘਰ ਛੱਡਿਆ, ਵਿਵੇਕ ਬੁੱਧੀ ਛੱਡੀ ਤੇ ਉਸ ਲਹਿਰ ਦੇ ਵਿੱਚ ਜੁੜ ਗਏ ਤੇ ਫਿਰ ਪੱਕਾ ਵਿਚਾਰ ਕਰਨ ਲੱਗ ਪਏ ਦਿਨ ਰਾਤ, ਇਹ ਮਕਾਨ ਅੰਦਰ ਤਸਵੀਰ ਬਣਨੀ ਸ਼ੁਰੂ ਹੋ ਗਈ। ਹੁਣ ਉਹਨੇ ਡਿਸਟਰਬ ਕੀਤਾ, ਦੁਖੀ ਕੀਤਾ। ਜੇ ਤੇ ਮਿਲੇ ਤੇ ਮਿਲੇ ਕਿਵੇਂ? ਪ੍ਰਾਲਬਧ ਹੈ ਨਹੀਂ, ਇੰਨੀ ਅੰਦਰ ਕਪੈਸਿਟੀ ਨਹੀਂ ਵੀ ਇਹ ਮਿਲ ਜਾਏ। ਤਾਂ ਬੰਦਾ ਜਦੋਂ ਵਿਚਾਰ ਨਾਲ ਜੁੜ ਗਿਆ ਵੀ ਇਹ ਮਕਾਨ ਮੈਨੂੰ ਚਾਹੀਦਾ, ਮੈਨੂੰ ਮਿਲਣਾ ਚਾਹੀਦਾ, ਉਹ ਮਿਲੇਗਾ ਨਹੀਂ, ਸਾਰੀ ਉਮਰ ਤੜਫਦਾ ਰਹੇਗਾ, ਉਹਦਾ ਦੁੱਖ ਬਣ ਜਾਏਗਾ। ਸਤਿਗੁਰੂ ਨੇ ਕਿਹਾ ਵੀ ਮਨ ਨੇ ਜਦੋਂ ਵੇਖਣਾ ਵਿਚਾਰ ਜ਼ਰੂਰ ਉੱਠੇਗਾ, ਤੂੰ ਇਹ ਖਿਆਲ ਰੱਖਣਾ ਵੀ ਇਹਨਾਂ ਤਰੰਗਾਂ ਦੇ ਨਾਲ ਤੂੰ ਸਾਂਝ ਨਾ ਪਾਈ, ਆਪਣੇ ਆਪ ਨੂੰ ਵੱਖਰਾ ਕਰ ਲਈ, ਸ਼ਬਦ ਨਾਲ ਜੋੜ ਲਈ। ਫਿਰ ਵਿਚਾਰਾਂ ਆਈਆਂ ਤੇ ਗਈਆਂ, ਤਰੰਗਾਂ ਆਈਆਂ ਤੇ ਗਈਆਂ, ਫਿਰ ਉਹਨੂੰ ਇੱਕ ਜੁਗਤ ਹੱਥ ਵਿੱਚ ਆ ਜਾਂਦੀ ਏ। ਸਤਿਗੁਰੂ ਕਹਿੰਦੇ ਨੇ, ਕਹਿੰਦੇ ਲਹਿਰਾਂ ਦੇ ਵਿੱਚ ਆਦਮੀ ਜਿਉਂਦਾ ਤੇ ਉਹਨਾਂ ਨਾਲ ਮਿੱਤਰਤਾ ਪਾ ਲੈਂਦਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਬਚਨ ਕੀਤੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਦੇ ਨਾਲ ਮਿੱਤਰਤਾ ਨਾ ਪਾਵੇ। ਦੁੱਖ ਆਇਆ, ਉਹਨੂੰ ਫੜ ਲਿਆ, ਉਹਦੇ ਨਾਲ ਜਕੜੇ ਗਏ, ਦੁੱਖ ਹੋਰ ਵੱਧ ਗਿਆ, ਦੁੱਖ ਘਰ ਬਣਾ ਕੇ ਰਹਿ ਗਿਆ, ਦੁੱਖ ਨੇ ਡੇਰਾ ਪਾ ਲਿਆ ਅੰਦਰ। ਕਿਉਂ ਪਾਇਆ? ਅਸੀਂ ਦੁੱਖ ਨੂੰ ਦੁੱਖ ਦੇ ਨਾਲ ਸਾਂਝ ਪਾ ਲਈ। ਜਿਨ੍ਹਾਂ ਨੂੰ ਇਹ ਜੁਗਤ ਆ ਗਏ ਵੀ ਦੁੱਖ ਆਰਜੀ ਤੌਰ ਤੇ ਆਇਆ, ਇਹ ਸਾਡਾ ਆਪਣਾ ਨਹੀਂ, ਉਹਨਾਂ ਨੇ ਦੁੱਖ ਨਾਲ ਮਿੱਤਰਤਾ ਨਹੀਂ ਪਾਈ, ਤੇ ਜਦੋਂ ਮਿੱਤਰਤਾ ਨਾ ਪਾਈ, ਘਰ ਵਿੱਚ ਕੋਈ ਪ੍ਰਾਹੁਣਾ ਆਵੇ, ਕੋਈ ਆਦਮੀ ਸਾਨੂੰ ਮਿਲਣ ਵਾਸਤੇ ਆਏ, ਤੁਸੀਂ ਉਹਨੂੰ ਅਨਗੌਰ ਕਰ ਦਿਓ, ਉਹਨੂੰ ਚੰਗੀ ਤਰ੍ਹਾਂ ਮਿਲੋ ਨਾ, ਛੋਟਾ ਮੋਟਾ ਪਾਣੀ ਦਾ ਗਲਾਸ ਰੱਖ ਦਿਓ, ਬੋਲੋ ਨਾ, ਦੂਸਰੇ ਕਮਰੇ ਵਿੱਚ ਬੈਠ ਜਾਓ, ਜਾ ਕੇ ਉਹਦੇ ਨਾਲ ਸਾਂਝ ਨਾ ਪਾਓ, ਤੇ ਕਿੰਨਾ ਚਿਰ ਰਹੇਗਾ? ਇੱਕ ਦੋ ਘੰਟਾ ਮਸਾਂ ਕੱਢੇਗਾ, ਕਿਉਂਕਿ ਉਹਨੂੰ ਖੁਰਾਕ ਨਹੀਂ ਮਿਲ ਰਹੀ, ਉਹਨੂੰ ਸਹਾਇਤਾ ਨਹੀਂ ਮਿਲ ਰਹੀ। ਇਹ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਪ੍ਰਾਹੁਣੇ ਵਰਗੇ ਨੇ, ਸਾਡੇ ਆਪਣੇ ਨਹੀਂ, ਇਹ ਬਾਹਰੋਂ ਆਏ ਨੇ। ਜਦੋਂ ਇਹ ਸਾਡੇ ਘਰ ਵਿੱਚ ਆਉਂਦੇ ਨੇ ਤੇ ਅਸੀਂ ਇਹਨਾਂ ਦੀ ਆਓ ਭਗਤ ਬੜੀ ਕਰਨੇ ਆ, ਵੀ ਆਓ ਜੀ। ਆਮ ਤੌਰ ਤੇ ਅਸੀਂ ਕਹਿੰਦੇ ਹਾਂ, ਮੇਰਾ ਗੁੱਸਾ ਬੜਾ ਭੈੜਾ, ਵੇਖ ਕੇ ਜਰਾ ਘਰ ਵਿੱਚ ਰੱਖਿਆ ਹੋਇਆ, ਉਹਨੂੰ ਸੰਭਾਲਿਆ ਹੋਇਆ, ਚੰਗੀ ਤਰ੍ਹਾਂ ਸਾਂਭ ਕੇ ਰੱਖਿਆ, ਵੀ ਜਦੋਂ ਲੋੜ ਪਏਗੀ ਮੈਂ ਪ੍ਰਗਟ ਕਰ ਦੇਣਾ, ਦੇਖ ਕੇ ਰਹਿਣਾ। ਉਹਨੂੰ ਸਿੰਘਾਸਨ ਤੇ ਬਿਠਾ ਕੇ ਪੂਜਾ ਕਰਦਾ ਬੰਦਾ, ਉਸ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਉਹਦੇ ਗਲ ਵਿੱਚ ਫੁੱਲਾਂ ਦੀਆਂ ਮਾਲਾ ਪਾਉਂਦਾ, ਉਹਦੇ ਅੱਗੇ ਧੂਪ ਦਿੰਦਾ, ਵੀ ਇਹ ਮੇਰੀ ਪੂੰਜੀ ਹੈ, ਇਹ ਮੇਰਾ ਜੀਵਨ ਹੈ। ਹੁਣ ਜਦੋਂ ਵਿਕਾਰਾਂ ਦੀ ਇੰਨੀ ਆਓ ਭਗਤ, ਵਿਕਾਰਾਂ ਨੂੰ ਘਰ ਵਿੱਚ ਥਾਂ ਦੇ ਕੇ ਪੂਜਾ ਕਰਨੀ, ਪੂਜਣਾ ਹੈ, ਤੇ ਜਿਸ ਬੰਦੇ ਨੂੰ ਇੰਨੀ ਆਓ ਭਗਤ ਹੋਵੇ, ਜਿਹਦੀ ਇੰਨਾ ਸਤਿਕਾਰ ਮਿਲੇ, ਫਿਰ ਸਹਿਜੇ ਸਹਿਜੇ ਉਹ ਘਰ ਤੇ ਕਬਜ਼ਾ ਕਰ ਜਾਂਦਾ, ਉਹ ਘਰ ਵਿੱਚ ਡੇਰਾ ਬਣਾ ਕੇ ਬਹਿ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਇੱਕ ਬਚਨ ਕੀਤਾ, ਕਹਿੰਦੇ ਜਿੱਦਣ ਬਾਣੀ ਨਾਲ ਸਾਂਝ ਬਣੀ ਤੇ ਬਾਣੀ ਨੇ ਸਭ ਤੋਂ ਪਹਿਲਾਂ ਕੀ ਕੀਤਾ? ਹਜ਼ੂਰ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਦੁੱਖ ਤੇ ਰੋਗ ਤੇ ਪਾਪ, ਇਹ ਤਿੰਨੇ ਚੀਜ਼ਾਂ ਇਕੱਠੀਆਂ ਰਹਿੰਦੀਆਂ ਨੇ। ਕਹਿੰਦੇ ਦੁੱਖ ਡੇਰਾ ਬਣਾ ਕੇ ਬੈਠਾ ਸੀ, ਡੇਰਾ ਤਾਂ ਬਣਾਇਆ ਵੀ ਆਓ ਭਗਤ ਬੜੀ ਕੀਤੀ। ਦੁੱਖ ਰੋਗ ਕਾ ਡੇਰਾ ਪੰਨਾ, ਦੁੱਖ ਦਾ ਤੇ ਰੋਗ ਦਾ ਇਹ ਡੇਰਾ ਟੁੱਟ ਗਿਆ। ਡੇਰਾ ਕਿਵੇਂ ਟੁੱਟਾ? ਇਹਨਾਂ ਦੀ ਆਓ ਭਗਤ ਕਰਨੀ ਛੱਡ ਦਿੱਤੀ। ਮੈਂ ਬੇਨਤੀ ਕਰ ਰਿਹਾ ਸਾਂ, ਵਿਕਾਰਾਂ ਨਾਲ ਬੰਦਾ ਜਦੋਂ ਉਹਨਾਂ ਬਾਰੇ ਸੋਚਦਾ ਰਹਿੰਦਾ, ਇੱਕ ਤੇ ਵਿਕਾਰਾਂ ਨੂੰ ਭੋਗਦਾ ਹੈ, ਤੇ ਜਿਹੜਾ ਛੱਡਣਾ ਚਾਹੁੰਦਾ ਉਹ ਵੀ ਉਹਨਾਂ ਬਾਰੇ ਸੋਚਦਾ ਰਹਿੰਦਾ, ਇਸ ਕਰਕੇ ਛੁੱਟਦੇ ਨੇ। ਜਿਹੜੀ ਚੀਜ਼ ਨੂੰ ਛੱਡਣਾ ਚਾਹੁੰਦੇ ਉਹਦੇ ਬਾਰੇ ਸੋਚਣਾ ਛੱਡਦੀ, ਇੱਕੋ ਹੀ ਤਰੀਕਾ, ਹੋਰ ਕੋਈ ਨਹੀਂ। ਮਨ ਵਿੱਚ ਜਿੰਨੀਆਂ ਸਾਡੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਛੱਡਣਾ ਚਾਹੁੰਦੇ ਹਾਂ ਨਾ, ਛੁੱਟਦੀਆਂ ਨਹੀਂ, ਉਹਨਾਂ ਨੂੰ ਛੱਡਣ ਦਾ ਹੋਰ ਕੋਈ ਉਪਾਅ ਨਹੀਂ। ਇੱਕ ਤੇ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ, ਤੇ ਦੂਜਾ ਤਰੀਕਾ ਹੈ ਉਹਨਾਂ ਚੀਜ਼ਾਂ ਦੀ ਵਿਚਾਰ ਕਰਨੀ ਬੰਦ ਕਰ ਦਿਓ। ਜਿੰਨੀ ਜਿੰਨੀ ਅਸੀਂ ਵਿਚਾਰ ਕਰਨੇ ਆ, ਓਨੀਆਂ ਹੋਰ ਪਕੜ ਲੈਂਦੀਆਂ ਨੇ ਸਾਨੂੰ। ਅਸੀਂ ਸੋਚਦੇ ਹਾਂ ਜ਼ੋਰ ਲਾ ਲਾ ਕੇ ਛੱਡ ਦਿਆਂਗੇ, ਪਰ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਤੁਸੀਂ ਜ਼ੋਰ ਲਾਉਂਦੇ ਹੋ, ਹੋਰ ਫੜ ਲੈਂਦੀਆਂ ਨੇ। ਤੁਸੀਂ ਉਹਨਾਂ ਨੂੰ ਛੱਡਣ ਲਈ ਜ਼ੋਰ ਨਾ ਲਾਓ, ਤੁਸੀਂ ਉਹਨਾਂ ਦੀ ਵਿਚਾਰ ਕਰਨੀ ਬੰਦ ਕਰੋ। ਉਹਨਾਂ ਬਾਰੇ ਸੋਚੋ ਹੀ ਨਾ ਵੀ ਉਹ ਹੁੰਦਾ ਵੀ ਹੈ ਕਿ ਜਿਹੜੀ ਚੀਜ਼ ਬੰਦਾ ਨਹੀਂ ਸੋਚਦਾ ਉਹ ਹੈ ਹੀ ਨਹੀਂ ਸੰਸਾਰ ਵਿੱਚ। ਸੱਚ ਇਹ ਹੈ ਜੋ ਕੁਝ ਵੀ ਬੰਦੇ ਦੇ ਅੰਦਰ ਵੜਿਆ ਹੈ ਉਹਦੀ ਸੋਚ ਦੇ ਰਾਹੀਂ ਵੜਿਆ ਹੈ, ਸੋਚ ਤੋਂ ਬਿਨਾਂ ਅੰਦਰ ਨਹੀਂ ਆਉਂਦਾ, ਉਹਦੀ ਵਿਚਾਰਧਾਰਾ ਰਾਹੀਂ ਅੰਦਰ ਆਉਂਦਾ। ਤਾਂ ਜਦੋਂ ਜਿਹੜੀ ਚੀਜ਼ ਬਾਰੇ ਅਸੀਂ ਸੋਚਦੇ ਨਹੀਂ, ਹੁਣ ਇੱਥੇ ਹੀ ਆਦਮੀ ਜਿਸ ਮੰਜੇ ਤੇ ਸੁੱਤਾ ਹੈ ਉਹਦੇ ਮੰਜੇ ਦੇ ਥੱਲੇ ਇੱਕ ਬਿਲਕੁਲ ਅਜਗਰ ਨਾਗ ਬੈਠਾ ਹੋਵੇ, ਸੱਪ, ਤੁਸੀਂ ਕਦੀ ਖਿਆਲ ਕਰਨਾ, ਸਾਰੀ ਰਾਤ ਉਹਦੇ ਕਮਰੇ ਵਿੱਚ ਫਿਰਦਾ ਰਹੇ ਪਰ ਉਹਨੂੰ ਖਬਰ ਨਾ ਮਿਲੇ ਵੀ ਇੱਥੇ ਸੱਪ ਹੈ, ਸੱਪ ਉਹਦੇ ਵਾਸਤੇ ਕੁਝ ਵੀ ਨਹੀਂ ਹੈ। ਸਾਰੀ ਰਾਤ ਉਹਦੇ ਕਮਰੇ ਵਿੱਚ ਰਿਹਾ, ਬੜਾ ਖਤਰਨਾਕ ਸੀ, ਉਹਦੇ ਮੰਜੇ ਥੱਲੇ ਗੇੜਾ ਕੱਢਦਾ ਰਿਹਾ, ਸੋਚਿਆ ਨਹੀਂ, ਵਿਚਾਰ ਨਹੀਂ ਆਈ, ਵਿਚਾਰਿਆ ਨਹੀਂ ਤੇ ਹੋਣ ਦੇ ਬਾਵਜੂਦ ਵੀ ਹੈ ਨਹੀਂ। ਪਰ ਸੱਪ ਉੱਥੇ ਨਹੀਂ ਸੀ ਤੇ ਭਗਤ ਰਵਿਦਾਸ ਜੀ ਕਹਿੰਦੇ ਰੱਸੀ ਪਈ ਸੀ ਉਹ ਹਵਾ ਨਾਲ ਹਿੱਲਦੀ ਏ ਤੇ ਮੰਜੇ ਤੇ ਪਏ ਹੋਏ ਨੇ, ਕਿਤੇ ਥੱਲੇ ਸਿਰ ਮੂੰਹ ਕਰਕੇ ਵੇਖ ਲਿਆ ਵੀ ਇਹ ਅੰਜ ਲੱਗਦਾ ਜਿਵੇਂ ਸੱਪ ਹੈ, ਸੋਚ ਲਿਆ ਸੱਪ ਹੈ। ਸਾਰੀ ਰਾਤ ਤੜਫਦਾ ਰਿਹਾ, ਸਾਰੀ ਰਾਤ ਡਰਦਾ ਰਿਹਾ ਵੀ ਅੱਜ ਸੱਪ ਹੈ, ਹੁਣੇ ਚੜਿਆ ਪਾਵੇ ਤੇ ਹੁਣੇ ਮਾਰੇਗਾ ਡੰਗ, ਹੁਣੇ ਕਰ ਦੇਗਾ ਖਾਤਮਾ। ਕੰਬਦਾ ਰਿਹਾ ਸਾਰੀ ਰਾਤ, ਸਵੇਰੇ ਸੂਰਜ ਦਾ ਚਾਨਣ ਚੜਿਆ ਵੇਖਿਆ ਤੇ ਸੱਪ ਨਹੀਂ ਸੀ ਰੱਸੀ, ਡਰਦੇ ਪੂਰੇ ਰਹੇ। ਤਾਂ ਕੀ ਹੈ, ਸੋਚਣ ਨਾਲ ਵਾਪਰਦਾ ਹੈ। ਮਨੁੱਖ ਦੀ ਜ਼ਿੰਦਗੀ ਵਿੱਚ 75% ਜੋ ਕੁਝ ਵਾਪਰਦਾ ਉਹਦੀ ਆਪਣੀ ਸਾਇਕੀ ਹੈ, ਉਹਦੀ ਆਪਣੀ ਸੋਚ ਹੈ। ਤੇ ਗੁਰੂ ਸਾਹਿਬ ਨੇ ਬੰਦੇ ਦੀ ਵਿਚਾਰਧਾਰਾ ਦੇ ਜਿਹੜੇ ਰਸਤੇ ਨੇ ਤਬਦੀਲ ਕਰ ਦਿੱਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਦੋ ਵਿਚਾਰਧਾਰਾਵਾਂ ਨੇ, ਇੱਕ ਇਹ ਪਹਿਲਾਂ ਇਹ ਵਿਚਾਰ ਇਹਦੇ ਉੱਤੇ ਜ਼ੋਰ ਦਿੱਤਾ ਗਿਆ ਵੀ ਪ੍ਰਵਾਨ ਕਰਨਾ ਮੇਰੇ ਵਿੱਚ ਅਵਗੁਣ ਬਹੁਤੇ, ਇਹ ਵਿਚਾਰਧਾਰਾ ਪਰਪੱਕ ਕਰਾਈ ਗਈ ਹੈ। ਅੱਧੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਆਉਣਗੇ, ਕਾਮੀ, ਕ੍ਰੋਧੀ, ਚਾਤਰੀ, ਬਾਜੀ, ਗਰਬ, ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਭੂ ਨਾ ਸਿਮਰਿਓ ਰਾਮ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ, ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ। ਇਹ ਸਾਰੇ ਅਵਗਣਾਂ ਦੀ ਵਿਚਾਰਧਾਰਾ ਨੂੰ ਪਰਪੱਕ ਕਿਉਂ ਕਰਾਇਆ, ਇਹਦੇ ਵਿੱਚੋਂ ਚੰਗਿਆਈ ਦਾ ਹੰਕਾਰ ਪਹਿਲਾਂ ਮਿਟੇ। ਇੱਕ ਬੜਾ ਵੱਡਾ ਰੋਗ ਏ, ਮੈਂ ਸ਼ਾਇਦ ਕੱਲ ਸ਼ਾਮ ਬੇਨਤੀ ਕੀਤੀ ਸੀ, ਜਿਹੜਾ ਸੱਚ ਹੈ ਉਹਦਾ ਹੰਕਾਰ, ਜੇ ਉਸ ਸੱਚ ਦੇ ਨਾਲ ਪਿਆਰ ਅੰਦਰ ਨਾ ਹੋਇਆ, ਸੁਕਾ ਦੇਗਾ ਬੰਦੇ ਨੂੰ। ਬੜੇ ਬੜੇ ਸਚਿਆਰ ਬੰਦੇ ਦਿਨ ਰਾਤ ਬਲਦੇ ਰਹਿੰਦੇ ਕ੍ਰੋਧ ਨੂੰ, ਉਹ ਸੱਚ ਦੀ ਗੱਲ ਕਰਦੇ ਰਹਿੰਦੇ। ਸੱਚ ਮਾੜਾ ਨਹੀਂ, ਸੱਚ ਬੋਲਣਾ ਬੜੀ ਚੰਗੀ ਗੱਲ ਹੈ। ਮੈਨੂੰ ਇੱਕ ਇਤਿਹਾਸਕ ਸਾਖ ਯਾਦ ਆਈ ਏ ਕਿ ਗੁਰੂ ਸਾਹਿਬ ਸਿਆਲਕੋਟ ਵਿੱਚ ਸਨ, ਗੁਰੂ ਨਾਨਕ ਦੇਵ ਜੀ, ਤਾਂ ਹਮਜ਼ਾ ਗੌਸ ਫਕੀਰ ਨੇ ਕਿਹਾ ਮੈਂ ਸਿਆਲਕੋਟ ਨੂੰ ਤਬਾਹ ਕਰ ਦੇਣਾ ਕਰਾਂ ਮਾਤ ਨੂੰ। ਗੁਰੂ ਸਾਹਿਬ ਨੇ ਕਿਹਾ ਨਹੀਂ, ਕੀ ਕਾਰਨ? ਕਹਿੰਦਾ ਇਹਦੇ ਵਿੱਚ ਸਾਰੇ ਪਾਪੀ ਨੇ। ਸਤਿਗੁਰੂ ਨੇ ਕਿਹਾ ਇੱਕ ਮਿੰਟ ਟੈਸਟ ਕਰ ਲਈਏ, ਵੇਖ ਲਈਏ। ਮਰਦਾਨਾ ਜੀ ਨੂੰ 2 ਪੈਸੇ ਦਿੱਤੇ ਤੇ ਕਿਹਾ ਸਿਆਲਕੋਟ ਦੇ ਬਾਜ਼ਾਰ ਵਿੱਚੋਂ ਦੁਕਾਨਾਂ ਤੋਂ ਇਹ 2 ਚੀਜ਼ਾਂ ਖਰੀਦ ਕੇ ਲਿਆ, 1 ਪੈਸੇ ਦਾ ਸੱਚ, 1 ਪੈਸੇ ਦਾ ਝੂਠ ਖਰੀਦ ਕੇ ਲਿਆ, ਚਲੇ ਗਏ। ਕਿਤੇ ਉਹਨਾਂ ਮਿਲਿਆ ਪਰ 1 ਬੰਦੇ ਤੋਂ ਮਿਲ ਗਿਆ, ਮੂਲਾ ਖੱਤਰੀ ਜਿਸ ਨੂੰ ਕਹਿੰਦੇ। ਮੂਲੇ ਨੇ ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਵਾਪਸ ਆਏ ਤੇ ਸਤਿਗੁਰਾਂ ਨੇ ਹਮਜ਼ਾ ਗੌਸ ਨੂੰ ਕਿਹਾ ਵੇਖ ਕਿੰਨੇ ਸਿਆਣੇ ਬੰਦੇ ਨੇ, ਮੂਲਾ ਕੋਈ ਛੋਟੀ ਮੋਟੀ ਚੀਜ਼ ਨਹੀਂ ਸੀ, ਭਾਈ ਮੂਲਾ। ਪਰ ਉਸੇ ਭਾਈ ਮੂਲੇ ਬਾਰੇ ਇੱਕ ਇਤਿਹਾਸ ਵਿੱਚ ਜਦੋਂ ਉਹਨੇ ਲਿਖਿਆ ਵੀ ਸੱਚ ਕੀ ਹੈ, ਬੜਾ ਵੱਡਾ ਗਿਆਨ ਸੀ, ਮਰਨਾ ਸੱਚ ਹੈ। ਇਹ 2 ਘਟਨਾਵਾਂ ਬੜੀਆਂ ਪਿਆਰੀਆਂ ਨੇ। 1 ਬੰਦਾ ਇੰਨਾ ਵੱਡਾ ਗਿਆਨਵਾਨ ਜਿਹੜਾ ਕਹਿ ਰਿਹਾ ਮਰਨਾ ਸੱਚ ਤੇ ਜਿਉਣਾ ਝੂਠ, ਜਦੋਂ ਦੂਜੀ ਵਾਰੀ ਗੁਰੂ ਆਉਂਦੇ ਨੇ ਦਰਵਾਜ਼ਾ ਕਿਉਂ ਬੰਦ ਕਰ ਲੈਂਦਾ ਹੈ? ਬੜੀ ਸੋਚਣ ਵਾਲੀ ਗੱਲ ਹੈ। ਯਾਦ ਰੱਖਣਾ, ਸੋਚਿਆ ਹੋਇਆ ਧਰਮ ਬਹੁਤਾ ਲੰਬਾ ਨਹੀਂ ਚੱਲਦਾ, ਸੋਚਣ ਦੇ ਉੱਤੇ ਬਹੁਤਾ ਨਾ ਵਿਸ਼ਵਾਸ ਕਰਨਾ, ਸੋਚ ਬਦਲ ਵੀ ਸਕਦੀ। ਜਿੰਨਾ ਚਿਰ ਅੰਦਰ ਪਰਮਾਤਮਾ ਦਾ ਪ੍ਰੇਮ ਨਹੀਂ ਉੱਗਿਆ ਉਹ ਸੱਚ ਕਦੀ ਵੀ ਟੁੱਟ ਸਕਦਾ। ਮੂਲੇ ਦਾ ਟੁੱਟ ਗਿਆ, ਗਿਆਨ ਤੇ ਬੜਾ ਸੀ, ਗਿਆਨ ਟੁੱਟ ਗਿਆ। ਗਿਆਨ ਚੰਗਾ ਹੈ ਪਰ ਉਹਦੇ ਵਿੱਚ ਪ੍ਰੇਮ ਵੀ ਹੋਵੇ, ਨਹੀਂ ਤਾਂ ਕਦੀ ਵੀ ਧੋਖਾ ਦੇ ਜਾਏਗਾ। ਮੂਲੇ ਦਾ ਗਿਆਨ ਧੋਖਾ ਦੇ ਗਿਆ, ਦੂਜੀ ਵਾਰੀ ਦਰਵਾਜ਼ਾ ਬੰਦ ਕਰ ਲਿਆ। ਗੁਰੂ ਸਾਹਿਬ ਨੇ ਕਿਹਾ ਦਸਵੇਂ ਜਾਮੇ ਵਿੱਚ ਬਖਸ਼ਾਂਗੇ, ਲੰਬੀ ਗੱਲ ਹੈ। ਮੈਂ ਜਿਹੜੀ ਗੱਲ ਕਰ ਰਿਹਾ ਸੀ, ਸੱਚ ਦਾ ਇੱਕ ਹੰਕਾਰ ਹੋ ਸਕਦਾ ਹੈ, ਸਚਿਆਰ ਹੋਣਾ ਇੱਕ ਚੰਗੀ ਗੱਲ ਹੈ, ਪਰ ਸਚਿਆਰ ਹੋਣ ਵਾਲਾ, ਸੱਚਾ ਹੋਣ ਵਾਲਾ ਖਿਆਲ ਰੱਖੇ ਕਿਤੇ ਸਖਤ ਨਾ ਹੋ ਜਾਏ, ਕਿਤੇ ਖਰਬਾ ਨਾ ਹੋ ਜਾਏ, ਕਿਤੇ ਬੇਰਸ ਨਾ ਹੋ ਜਾਏ। ਤੁਸੀਂ ਇਸ ਤਰ੍ਹਾਂ ਦੇ ਸੱਚੇ ਬੰਦੇ ਵੇਖੋਗੇ, ਬੜੇ ਬੜੇ ਵੱਡੇ ਪੰਚਾਇਤੀ ਸੱਚ ਜ਼ਰੂਰ ਬੋਲਦੇ ਨੇ, ਰਿਸ਼ਵਤ ਨਹੀਂ ਲੈਂਦੇ, ਬੜੇ ਚੰਗੇ ਹਨ, ਫੈਸਲੇ ਕਰਦੇ ਨੇ ਪਿੰਡ ਦੇ, ਮੰਨੇ ਹੋਏ ਨੇ ਇਲਾਕੇ ਵਿੱਚ, ਚੰਗੇ ਆਦਮੀ ਨੇ। ਪਰ ਉਹਨਾਂ ਵਿੱਚ ਇੱਕ ਅਵਗੁਣ ਹੈ, ਜਿੰਨਾ ਉਹਨਾਂ ਵਿੱਚ ਸੱਚ ਵਧਿਆ, ਨਿਯਮ ਵਧਿਆ, ਕਾਨੂੰਨ ਵਧਿਆ, ਉਨੇ ਹੀ ਉਹ ਸਖਤ ਹੋ ਗਏ ਨੇ, ਉਨੇ ਖਰਬੇ ਹੋ ਗਏ। ਉਹਨਾਂ ਦੇ ਕੋਲ ਕੋਈ ਬਹਿੰਦਾ ਹੀ ਨਹੀਂ, ਇਕੱਲੇ ਰਹਿ ਗਿਆ ਬਿਲਕੁਲ। ਕਿਉਂ ਰਹਿ? ਸੱਚ ਦੇ ਨਾਲ ਨਾਲ ਪ੍ਰੇਮ ਹੁੰਦਾ ਤੇ ਲਚਕ ਬਣੀ ਰਹਿੰਦੀ, ਝੁਕਣਾ ਵੀ ਆਉਂਦਾ ਤੇ ਸਖਤੀ ਵੀ ਹੁੰਦੀ, ਦੋ ਚੀਜ਼ਾਂ ਇਕੱਠੀਆਂ ਆ ਜਾਂਦੀਆਂ। ਪਰ ਇਕੱਲਾ ਹੀ ਸੱਚ ਰਹਿ ਗਿਆ, ਜੀਵਨ ਉੱਥੇ ਬਚੇ ਨਹੀਂ, ਸੁੱਕੇ ਪੁੱਕੇ ਨੇ, ਲਾਟਾਂ ਨਿਕਲਦੀਆਂ ਨੇ, ਕ੍ਰੋਧ ਹੈ, ਝੂਠਿਆਂ ਨੂੰ ਵੇਖ ਵੇਖ ਕੇ ਗਾਲੀ ਗਲੋਚ ਕਰਦੇ ਨੇ, ਇਹ ਵੀ ਆਦਮੀ ਕੋਈ ਬੇਕਾਰ ਹੈ, ਭ੍ਰਿਸ਼ਟ ਹੈ। ਦਿਨ ਰਾਤ ਇੱਕ ਯੁੱਧ ਚੱਲਦਾ ਉਹਨਾਂ ਦੇ ਦਿਮਾਗ ਵਿੱਚ, ਲੜਾਈ ਚੱਲਦੀ ਹੈ, ਕਿਉਂਕਿ ਸੰਸਾਰ ਤੇ ਇਸੇ ਤਰ੍ਹਾਂ ਬਣਿਆ, ਕੁਝ ਗਲਤ ਹੈ, ਕੁਝ ਠੀਕ ਹੈ। ਪਰ ਉਸ ਸੱਚ ਨੇ ਉਹਨਾਂ ਨੂੰ ਇੰਨਾ ਲੋਹੇ ਦੇ ਪਾਈਪ ਵਰਗਾ ਕਰ ਦਿੱਤਾ ਵੀ ਬਿਲਕੁਲ ਖਰਬੇ ਹੋ ਗਏ। ਇਸ ਲਈ ਸੱਚ ਖਤਰਨਾਕ ਵੀ ਹੋ ਸਕਦਾ। ਚੰਗਾ ਜੀਵਨ ਜੇ ਪ੍ਰੇਮ ਤੋਂ ਖਾਲੀ ਹੈ ਉਹ ਖਤਰਨਾਕ ਵੀ ਹੋ ਸਕਦਾ, ਕਿਉਂਕਿ ਗੁਰੂ ਸਾਹਿਬ ਨੇ ਸੁਚੇਤ ਕਰ ਦਿੱਤਾ, ਹਉ ਵਿੱਚ ਸਚਿਆਰ ਕੂੜਿਆਰ, ਆਸਾ ਦੀ ਵਾਰ ਧਿਆਨ ਨਾਲ ਸੁਣਨਾ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ। ਦੋਵਾਂ ਦਾ ਹੰਕਾਰ ਹੋ ਸਕਦਾ, ਪਾਪ ਦਾ ਤੇ ਹੰਕਾਰ ਹੈ ਹੀ, ਪੁੰਨ ਦਾ ਵੀ ਹੰਕਾਰ ਹੋ ਸਕਦਾ। ਹਉ ਵਿੱਚ ਸਚਿਆਰ ਕੂੜਿਆਰ, ਕੂੜ ਦਾ ਅਰਥ ਹੈ ਝੂਠ, ਝੂਠਾ ਤੇ ਹੰਕਾਰੀ ਹੁੰਦਾ ਹੀ ਏ, ਸਚਿਆਰ ਵੀ ਹੰਕਾਰੀ ਹੋ ਸਕਦਾ ਹੈ। ਇਸ ਕਰਕੇ ਸੱਚ ਦੇ ਮਾਰਗ ਤੇ ਤੁਰਨ ਵਾਲਿਆਂ ਨੂੰ ਸੁਚੇਤ ਬੜਾ ਰਹਿਣਾ ਚਾਹੀਦਾ, ਸੰਗਤ ਦੀ ਬੜੀ ਲੋੜ ਹੈ। ਬੜੇ ਬੜੇ ਲੋਕ ਨੇ ਸੱਚ ਤੇ ਤੁਰਨ ਵਾਲੇ, ਬੜੇ ਬੜੇ ਜਪੀ ਤਪੀ ਨੇ, ਬੜੇ ਬੜੇ ਸੇਵਾਦਾਰ ਨੇ, ਇਕੱਲੇ ਕਰਦੇ ਰਹੇ ਨੇ, ਹੰਕਾਰੀ ਹੋ ਗਏ ਨੇ, ਕਿਤੇ ਨਹੀਂ ਪਹੁੰਚੇ। ਜਿਹੜੀ ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ, ਜਿਹੜੀ ਜ਼ਿੰਦਗੀ ਦੇ ਅੰਦਰ ਸਾਡੇ ਅੰਦਰ ਇੱਕ ਬਿਰਤੀ ਹੈ, ਹਰ ਇੱਕ ਚੀਜ਼ ਨੂੰ ਅਸੀਂ ਇਕੱਠਾ ਕਰਨੇ ਆ। ਗੁਰੂ ਕਲਗੀਧਰ ਪਾਤਸ਼ਾਹ ਅੱਜ ਵਾਹਿਗੁਰੂ ਅਕਾਲ ਪੁਰਖ ਦਾ ਸੁਭਾਅ ਦੱਸਦੇ ਨੇ ਜਾਪ ਸਾਹਿਬ ਵਿੱਚ, ਕਹਿੰਦੇ ਨਮਸਤੰਗ ਅਗੰਜੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਨੂੰ ਕੋਈ ਚੀਜ਼ ਇਕੱਤਰ ਕਰਨ ਦੀ ਆਦਤ ਨਹੀਂ, ਤੁਹਾਨੂੰ ਇਹ ਵੀ ਪਤਾ ਮੈਂ ਤਾਕਤਵਰ ਬਣਾ, ਪਰ ਤੁਹਾਨੂੰ ਚੇਤਾ ਹੀ ਨਹੀਂ ਰਹਿੰਦਾ ਵੀ ਮੈਂ ਤਾਕਤਵਰ ਹਾਂ। ਕੋਈ ਬੰਦਾ ਜ਼ਮੀਨ ਤੇ ਖਲੋ ਕੇ ਤੁਹਾਡੀ ਉਸਤਤ ਕਰੀ ਜਾਏ, ਤੁਸੀਂ ਉਹਨੂੰ ਵੀ ਉਨਾ ਹੀ ਪਿਆਰ, ਉਹਨੂੰ ਵੀ ਤੁਸੀਂ ਪਿਆਰ ਕਰਦੇ ਹੋ। ਪਰ ਜੇ ਤੁਹਾਨੂੰ ਪਤਾ ਲੱਗ ਜਾਏ ਜੀ ਪਿੰਡ ਦੇ ਪਰਲੇ ਪਾਸੇ ਇੱਕ ਬੰਦਾ ਖੜਾ ਹੋ ਕੇ ਤੁਹਾਨੂੰ ਗਾਲਾਂ ਕੱਢ ਰਿਹਾ, ਸ਼ਕਤੀ ਤੁਹਾਡੇ ਕੋਲ ਇੰਨੀ ਹੈ, ਹੁਣੇ ਉਹਦੀ ਗਰਦਨ ਮਰੋੜ ਦਿਓ, ਇੱਕ ਤਾਰ ਖਿੱਚੋਗੇ ਤੇ ਭਸਮ ਹੋ ਸਕਦਾ, ਇੰਨੀ ਸ਼ਕਤੀ ਹੈ। ਪਰ ਉਹਦੇ ਉੱਤੇ ਵੀ ਖੁਸ਼ ਰਹਿੰਦੇ, ਉਹਦੇ ਨਾਲ ਵੀ ਕ੍ਰੋਧ ਨਹੀਂ ਕਰਦੇ। ਇਹ ਕਿਵੇਂ ਦਾ ਸੁਭਾਅ ਹੈ? ਇਹ ਸੁਭਾਅ ਜਿੱਦਣ ਕੋਈ ਰੱਬ ਨੂੰ ਜਪਦਾ ਜਪਦਾ ਉਹਦੇ ਵਰਗਾ ਲੀਨ ਹੋ ਜਾਂਦਾ ਹੈ, ਇਹ ਸੁਭਾਅ ਉਹਦੇ ਵਿੱਚ ਵੀ ਬਣ ਜਾਂਦਾ ਹੈ। ਜਿਹੜੇ ਉਹਦੇ ਨਾਲ ਪਿਆਰ ਕਰਦੇ ਨੇ ਉਹਨਾਂ ਨਾਲ ਵੀ ਪਿਆਰ ਕਰਦਾ, ਜਿਹੜੇ ਨਹੀਂ ਕਰਦੇ ਉਹਨਾਂ ਨਾਲ ਗੁੱਸਾ ਵੀ ਨਹੀਂ ਕਰਦਾ, ਉਹਨੂੰ ਕੋਈ ਇਸ ਤਰ੍ਹਾਂ ਦੀ ਚਿੰਤਾ ਨਹੀਂ ਹੈ। ਬੜਾ ਅਜੀਬ ਸੁਭਾਅ ਹੈ। ਔਰ ਇਹ ਸੁਭਾਅ ਗੁਰੂ ਅਰਜਨ ਦੇਵ ਜੀ ਨੇ ਗਿਣਿਆ, ਉਹ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੁਖ। ਸੂਰਜ ਹੁਣ ਚੜਿਆ, ਉਪਰ ਬਹਿ ਕੇ ਚੜਨ ਤੋਂ ਪਹਿਲਾਂ ਉਹਨੇ ਸਲਾਹ ਨਹੀਂ ਕੀਤੀ, ਸਲਾਹ ਨਹੀਂ ਕੀਤੀ ਉਹਨੇ ਕਿ ਮੈਂ ਕੁਝ ਰੋਕ ਦਿਆਂ, ਮੈਂ ਕੁਝ ਬੰਦ ਕਰ ਦਿਆਂ, ਵੀ ਇਸ ਬੰਦੇ ਨੇ ਮੈਨੂੰ ਪਾਣੀ ਦਿੱਤਾ, ਮੇਰੇ ਵੱਲ ਪਾਣੀ ਉਛਾਲਿਆ, ਇਹਦੇ ਘਰ ਤੇ ਧੁੱਪ ਦੇਣੀ ਹੈ, ਆਹ ਨਹੀਂ ਮੈਨੂੰ ਮੱਥਾ ਟੇਕਦਾ, ਮੈਂ ਉਹਨੂੰ ਧੁੱਪ ਨਹੀਂ ਦੇਣੀ। ਸੂਰਜ ਦਾ ਸੁਭਾਅ ਇਸ ਤਰ੍ਹਾਂ ਦਾ ਨੇ। ਇਹ ਸੁਭਾਅ ਕਲਗੀਆਂ ਵਾਲੇ ਨੇ ਪਰਪੱਕ ਕੀਤਾ। ਵੈਸੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਉਹਨਾਂ ਨੇ ਦੋ ਸੁਭਾਅ ਰੱਬ ਦੇ ਇੱਕੋ ਥਾਂ ਤੇ ਇਕੱਠੇ ਕਹੇ, ਇੱਕੋ ਥਾਂ ਤੇ ਨੇ। ਇਹਨਾਂ ਚੀਜ਼ਾਂ ਨੂੰ ਸਮਝਣਾ ਤਾਂ ਜ਼ਰੂਰੀ ਹੈ। ਦੋ ਸੁਭਾਅ ਉਹਨਾਂ ਦਾ ਇੱਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਹਜ਼ੂਰ ਕਹਿੰਦੇ ਸੂਰਜ ਵਿੱਚ ਇੱਕ ਗੁਣ ਹੈ ਤਪਸ਼ ਦੇਣੀ, ਉਹ ਗਰਮ ਹੈ, ਉਹ ਗਰਮੀ ਵੰਡਦਾ ਹੈ। ਚੰਦਰਮਾ ਦਾ ਦੂਜਾ ਗੁਣ ਹੈ ਉਹ ਠੰਡ ਵੰਡਦਾ, ਉਹਦੇ ਕੋਲ ਗਰਮੀ ਨਹੀਂ। ਪਰ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਵਿੱਚ ਇੱਕੋ ਸਮੇਂ ਦੋ ਤਰ੍ਹਾਂ ਦੇ ਸੁਭਾਵ ਨੇ, ਤੁਸੀਂ ਗਰਮੀ ਵੀ ਦਿੰਦੇ ਹੋ ਤੇ ਠੰਡ ਵੀ ਦਿੰਦੇ ਹੋ, ਦੋਵੇਂ ਚੀਜ਼ਾਂ ਇਕੱਠੀਆਂ ਕਰ ਦਿੰਦੇ ਹੋ। ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਤੁਸੀਂ ਰੱਬ ਸੂਰਜ ਵਰਗੇ ਵੀ ਹੋ। ਹੇ ਸੱਸ, ਜਦੋਂ ਕਿਸੇ ਬੰਦੇ ਨੂੰ ਤੁਸੀਂ ਉਹਦੇ ਪਾਪਾਂ ਦੀ ਸਜ਼ਾ ਦਿੰਦੇ ਹੋ ਤੇ ਨਾਲ ਨਾਲ ਪਿਆਰ ਵੀ ਕਰਦੇ ਹੋ ਵੀ ਇਹ ਭੁਗਤ ਕੇ ਵਾਪਸ ਆ ਜਾਏਗਾ। ਹੇ ਰੱਬ, ਹੇ ਸੱਸ, ਚੰਦਰਮਾ ਵਰਗੇ ਠੰਡੇ ਵੀ ਹੋ। ਹੇ ਕਰੁਣਾ ਨਿਧ, ਮੇਰੀ ਅਬੈ ਬੇਨਤੀ ਸੁਣ ਲੀਜੈ, ਔਰ ਨਾ ਮੰਗਤ ਹੋ ਤੁਮ ਤੇ ਕਛ ਚਾਹਤ ਹੋ, ਚਿੱਤ ਮੈਂ ਸੋਈ ਕੀਜੈ। ਇਹ ਕਿਸ ਤਰ੍ਹਾਂ ਦਾ ਗੁਰੂ ਹੋਇਆ ਧਰਤੀ ਤੇ ਜਿਨੇ ਰੱਬ ਕੋਲੋਂ ਕੁਝ ਮੰਗਿਆ ਨਹੀਂ, ਬਿਨਾਂ ਧਰਮ ਯੁੱਧ ਤੋਂ ਬਿਨਾਂ ਕੁਝ ਨਹੀਂ ਮੰਗਿਆ, ਨਹੀਂ ਕਿਹਾ ਕਿਤੇ ਆ ਮੇਰੇ ਪਰਿਵਾਰ ਨੂੰ ਬਚਾ ਲਓ, ਮੇਰੇ ਪਿਤਾ ਨੂੰ ਬਚਾ ਕੇ ਰੱਖਣਾ, ਮੇਰੇ ਘਰ ਨੂੰ ਬਚਾ ਕੇ ਰੱਖਣਾ, ਕਿਤੇ ਨਹੀਂ ਕਿਹਾ। ਚਾਹਤ ਹੋ ਚਿੱਤ ਮੈਂ ਸੋਈ ਕੀਜੈ, ਜੋ ਤੈਨੂੰ ਚੰਗਾ ਲੱਗਦਾ ਕਰੀ ਜਾ, ਮੈਂ ਵਿੱਚ ਲੱਤ ਨਹੀਂ ਉਡਾਵਾਂਗਾ। ਪਰ ਮੈਨੂੰ ਇੱਕ ਵਾਰ ਦੇ, ਮੇਰੇ ਤੇ ਇੱਕ ਕਿਰਪਾ ਕਰ ਦੇ। ਉਹ ਕਿਹੜੀ? ਸੰਤ ਸਹਾਏ ਸਦਾ ਜਗ ਮਾਹੇ, ਮੈਂ ਸਦਾ ਸੰਤਾਂ ਦੀ ਸਹਾਇਤਾ ਕਰਦਾ ਰਹਾਂ, ਮੈਂ ਧਰਮ ਦੀ ਹੱਕ ਵਿੱਚ ਰਵਾਂ, ਮੇਰੇ ਵਿੱਚ ਤੂੰ ਸ਼ਕਤੀ ਭਰ ਦੇ, ਮੈਂ ਕਿਤੇ ਚੰਗੇ ਬੰਦਿਆਂ ਦਾ ਸਾਥ ਦੇਣਾ ਨਾ ਛੱਡ ਦੇ। ਦੋ ਚੀਜ਼ਾਂ ਬੜੀਆਂ ਮੰਗੀਆਂ ਨੇ ਗੁਰੂ ਗੋਬਿੰਦ ਸਿੰਘ ਨੇ ਰੱਬ ਕੋਲੋਂ, ਦੋ ਚੀਜ਼ਾਂ ਬੜੀਆਂ ਮੰਗੀਆਂ ਨੇ। ਇੱਕ ਇਹ ਵੀ ਝੂਠਿਆਂ ਨੂੰ ਮੈਂ ਪ੍ਰਵਾਨ ਨਹੀਂ ਕਰਨਾ, ਦੁਸ਼ਟਾਂ ਨੂੰ ਮੈਂ ਗਾਲਣਾ, ਤੇ ਸੱਚਿਆਂ ਦੀ ਹਮਾਇਤ ਕਰਨ ਨੂੰ ਪਿੱਛੇ ਨਹੀਂ ਹਟਣਾ। ਇਹ ਸੁਭਾਅ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਇਹ ਸੁਭਾਅ ਉਹਨਾਂ ਦੇ ਖਾਲਸੇ ਦਾ ਹੈ। ਜੇ ਉਹ ਖਾਲਸਾ ਹੈ, ਖਾਲਸੇ ਦਾ ਅਰਥ ਇਹ ਨਹੀਂ ਕਿ ਜਿਹੜੀ ਲਹਿਰ ਤਾਕਤ ਵਿੱਚ ਆਉਂਦੀ ਹੈ ਉਹਦੇ ਨਾਲ ਮਿਲ ਕੇ ਜਿੰਦਾਬਾਦ, ਇਹ ਖਾਲਸੇ ਦਾ ਸੁਭਾਅ ਨਹੀਂ ਹੈ। ਜਿਹੜੇ ਲੋਕਾਂ ਕੋਲ ਅੱਜ ਤਾਕਤ ਹੈ, ਜਿਨ੍ਹਾਂ ਦੀਆਂ ਬਾਹਾਂ ਵਿੱਚ ਅੱਜ ਸ਼ਕਤੀ ਏ, ਉਹ ਤਾਂ ਜੀ ਬੜੇ ਚੰਗੇ ਨੇ। ਜੇ ਚੰਗੇ ਨਾ ਹੁੰਦੇ ਤੇ ਜਿੱਤਦੇ ਕਿਉਂ? ਇਹ ਕਸਵੱਟੀ ਹੈ ਨਾ। ਉਹ ਤਾਂ ਬੜੇ ਚੰਗੇ, ਜਿਨ੍ਹਾਂ ਕੋਲ ਅੱਜ ਸ਼ਕਤੀ ਨਹੀਂ ਇਹਨਾਂ ਦੀ ਕੌਣ ਸੁਣਦਾ ਤੇ ਬੰਦੇ ਚਾਰ ਨੇ। ਇਹਦਾ ਭਾਵ ਕੀ ਹੋਇਆ? ਸ਼ਾਇਦ ਅਸੀਂ ਉਹਨਾਂ ਚੀਜ਼ਾਂ ਨੂੰ ਪੜ੍ਹਨ ਤੱਕ ਸੀਮਤ ਰਹਿ ਗਏ, ਅਰਥ ਕਰਨ ਤੱਕ, ਗਾਉਣ ਤੱਕ, ਲਿਖਣ ਤੱਕ, ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਕਹੀਆਂ ਸਨ। ਤਾਂ ਉਹਨਾਂ ਦਾ ਸੁਭਾਅ ਹੈ ਸੰਤ ਸਹਾਏ ਸਦਾ ਜਗ ਮਾਹੇ। ਫਿਰ ਕਹਿੰਦੇ ਕਿਰਪਾ ਕਰ ਸ਼ਾਮ ਇਹ ਹੈ ਵਰ ਦੀਜੈ। ਸ਼ਾਮ ਦੇ ਅਰਥ ਨੇ ਵਾਹਿਗੁਰੂ, ਅਕਾਲ ਪੁਰਖ। ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ? ਬੜਿਆਂ ਨੂੰ ਭੁਲੇਖੇ ਪੈ ਗਏ ਨੇ, ਸ਼ਾਮ ਕੌਣ ਹੁੰਦਾ ਹੈ ਜੀ? ਗੁਰੂ ਗੋਬਿੰਦ ਸਿੰਘ ਦੀ ਬਾਣੀ ਵਿੱਚ ਸ਼ਾਮ ਕਿਵੇਂ ਆ ਗਿਆ? ਇਹ ਤੇ ਕਿਸੇ ਹੋਰ ਦਾ, ਕਿਸੇ ਹੋਰ ਮਜ਼ਹਬ ਦਾ ਸ਼ਬਦ ਹੈ। ਇਹ ਤੇ ਕ੍ਰਿਸ਼ਨ ਨੂੰ ਕਿਹਾ ਅਵਤਾਰ ਨੂੰ, ਇਹ ਗੁਰੂ ਦੀ ਬਾਣੀ ਕਿਵੇਂ ਹੋ ਸਕਦੀ? ਪਰ ਸਿੱਖ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਜਿਹੜੇ ਅੱਜ ਇਹਨਾਂ ਨਾਮਾਂ ਤੇ ਤਰਕ ਕਰ ਰਹੇ ਨਾ ਵੀ ਇਹ ਕੋਈ ਕ੍ਰਿਸ਼ਨ ਦਾ ਨਾਮ ਹੈ ਜਾਂ ਰਾਮ ਚੰਦਰ ਦਾ ਹੈ। ਫਿਰ ਇਹ ਯਾਦ ਰੱਖੋ, ਜੇ ਤੁਸੀਂ ਇਹ ਸਾਰਾ ਕੁਝ ਮੰਨ ਲਿਆ ਨਾ, ਤੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹ ਸਾਰੇ ਨਾਮ ਆਏ ਨੇ, ਪੰਜਾਂ ਸੱਤਾਂ ਸਾਲਾਂ ਨੂੰ ਇਹਨਾਂ ਇਹ ਵੀ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਦੀ ਵੀ ਬਾਣੀ ਗੁਰੂ ਦੀ ਨਹੀਂ ਹੈ, ਇਹ ਵੀ ਉਹਨਾਂ ਨੇ ਕਹਿਣਾ ਹੈ। ਕਿਉਂ? ਉਹਦੇ ਵਿਚ ਹਰੀ ਵੀ ਆਇਆ, ਉਹਦੇ ਵਿਚ ਕ੍ਰਿਸ਼ਨ ਵੀ ਆਇਆ, ਉਹਦੇ ਵਿਚ ਰਾਮ ਵੀ ਆਇਆ। ਮੈਂ ਤਾਂ ਹੀ ਪਹਿਲੇ ਦਿਨ ਦੇ ਅਰਥ ਕਰ ਦਿੱਤੇ ਸਨ ਵੀ ਇਹਨਾਂ ਲਫ਼ਜ਼ਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਅਵਤਾਰਾਂ ਨਾਲ ਸੰਬੰਧ ਕੋਈ ਨਹੀਂ ਹਨ, ਉਹ ਨਿਰਾਕਾਰ ਵਾਹਿਗੁਰੂ ਦੇ ਨਾਮ ਉਚਾਰਨ ਕੀਤੇ ਹੋਏ ਨੇ। ਇਸ ਲਈ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਗੁਰੂ ਗ੍ਰੰਥ ਸਾਹਿਬ ਵਿਚ ਰੱਬ ਨੂੰ ਸ਼ਾਮ ਕਿਹਾ ਹੈ, ਸੁੰਦਰ ਹੈ, ਸਾਂਵਲਾ ਹੈ। ਸਾਂਵਲ ਸੁੰਦਰ ਰਾਹ ਮਈਆ, ਮੇਰਾ ਮਨ ਲਾਗਾ ਤੋਹੇ। ਇਸੇ ਲਈ ਕਲਗੀਧਰ ਪਾਤਸ਼ਾਹ ਕਹਿੰਦੇ, ਕਿਰਪਾ ਕਰ ਸਿਆਮ ਇਹ ਵਰ ਦੀ ਜੈ, ਸ਼ਸਤਰ ਨਸੋ ਅਤ ਹੀਰਾ ਨੂੰ ਭੀਤਰ, ਜੂਜ ਮਰੋ ਤੋਂ ਸਾਚ ਪਤੀ ਜੈ। ਇਹ ਦੋ ਸੁਭਾਅ ਗਿਣੇ, ਠੰਡਾ ਤੇ ਗਰਮ। ਇਹ ਸੁਭਾਅ ਬ੍ਰਹਮ ਗਿਆਨੀ ਦਾ ਹੈ ਤੇ ਸਤਿਗੁਰਾਂ ਕੋਲ ਇਹ ਸਾਰੀਆਂ ਉਹਨਾਂ ਨੇ ਪਰਮਾਤਮਾ ਦੇ ਸੁਭਾਅ ਉਚਾਰਨ ਕੀਤੇ। ਹਜ਼ੂਰ ਕਹਿੰਦੇ, ਤੂੰ ਅਗੰਜ ਹੈ। ਅਗੰਜ ਦਾ ਮਤਲਬ ਤੇਰੇ ਕੋਲ ਤਾਕਤ ਬੜੀ ਏ, ਪਰ ਤੂੰ ਉਹ ਤਾਕਤ ਵਰਤ ਕੇ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਇੰਨਾ ਪਿਆਰਾ ਹੈ, ਇੰਨਾ ਸੁਭਾਅ ਹੈ, ਉਹਨੂੰ ਯਾਦ ਹੀ ਨਹੀਂ ਰਹਿੰਦਾ ਮੇਰੇ ਕੋਲੇ ਤਾਕਤ ਹੈ। ਨਹੀਂ ਤੇ ਤੁਸੀਂ ਵੇਖੋਗੇ ਕਿਸੇ ਬੰਦੇ ਦਾ ਰਿਸ਼ਤੇਦਾਰ ਕਿਤੇ ਸਿਪਾਹੀ ਲੱਗਾ ਹੋਵੇ ਨਾ, ਤੇ ਥੋੜਾ ਜਿਹਾ ਝਗੜ ਪੈ, ਅੱਖਾਂ ਕੱਢ ਕੇ ਕਹਿੰਦਾ, ਤੈਨੂੰ ਪਤਾ ਨੀ ਮੇਰਾ ਬੰਦਾ ਫਲਾਣੇ ਥਾਣੇ ਵਿਚ ਹੈ। ਯਾਦ ਰੱਖੀ ਜੇ ਕੋਈ ਗੱਲ ਹੋ ਗਈ, ਰੱਬ ਦਾ ਇਹ ਸੁਭਾਅ ਨਹੀਂ, ਉਹਨੂੰ ਆਪਣੀ ਤਾਕਤ ਚੇਤੇ ਨਹੀਂ ਰਹਿੰਦੀ। ਸ਼ਕਤੀਸ਼ਾਲੀ ਬੜਾ ਹੈ, ਪਰ ਉਹ ਆਪਣੀ ਸ਼ਕਤੀ ਨੂੰ ਵਰਤ ਕੇ ਐਵੇਂ ਗਰੀਬਾਂ ਨੂੰ ਦਲੀ ਮਲੀ ਨਹੀਂ ਜਾਂਦਾ। ਇਹ ਉਹਦਾ ਸੁਭਾਅ ਹੈ, ਇਹੀ ਸੁਭਾਅ ਉਹਦੇ ਭਗਤ ਦਾ ਹੈ। ਉਹਦੇ ਵਿਚ ਵੀ ਤਾਕਤਾਂ ਬੜੀਆਂ ਨੇ ਤੇ ਭਗਤ ਦੀ ਨਿਸ਼ਾਨੀ ਹੋਈ ਇਹ ਦੱਸੀ। ਕੁਦਰਤ ਉਹਦੇ ਉੱਤੇ ਮੋਹਰ ਲਾਉਂਦੀ ਹੈ ਵੀ ਹੁਣ ਇਹ ਭਗਤ ਬਣ ਗਿਆ। ਤਾਕਤ ਉਹਨੂੰ ਦਿੰਦੀ ਹੈ ਵੇਖ ਵੇਖ ਕੇ ਵੀ ਜਦੋਂ ਇਹਦੀ ਵਰਤੋਂ ਗਲਤ ਨਾ ਕਰੇ। ਤਾਂ ਹੀ ਭਗਤ ਫਰੀਦ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਅਨਹੋਂਦੇ ਆਪ ਵੰਡਾਏ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਨਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹ ਉਹਦਾ ਸੁਭਾਅ। ਕਲਗੀਧਰ ਪਾਤਸ਼ਾਹ ਕਹਿੰਦੇ, ਨਮਸਤੰ ਅਗੰਜੇ, ਹੇ ਤਾਕਤਾਂ ਦੇ ਮਾਲਕਾ, ਤੇਰੇ ਕੋਲ ਸ਼ਕਤੀਆਂ ਬੜੀਆਂ ਨੇ, ਪਰ ਤੂੰ ਉਹਨਾਂ ਸ਼ਕਤੀਆਂ ਨੂੰ ਪਾ ਕੇ ਵੀ ਉਹਨਾਂ ਦਾ ਹੰਕਾਰ ਨਹੀਂ ਰੱਖਦਾ। ਸਾਰੀਆਂ ਸ਼ਕਤੀਆਂ ਦਾ ਸੋਮਾ ਤੂੰ ਹੈ, ਪਰ ਤੂੰ ਉਹਨਾਂ ਦਾ ਗੰਜ ਅਨੁਭਵ ਨਹੀਂ ਕਰਦਾ। ਗੰਜ ਦੇ ਅਰਥ ਨੇ ਉਹਨਾਂ ਦਾ, ਤੂੰ ਸ਼ਕਤੀ ਤੇਰੇ ਕੋਲ ਹੈ ਪਰ ਉਹਦਾ ਹੰਕਾਰ ਨਹੀਂ ਕਰਦਾ। ਇਹਦੇ ਅਰਥ ਨੇ ਉਹਦੇ ਕੋਲ ਬੜਾ ਕੁਝ ਹੈ ਪਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਵਿਹਲਾ ਰਹਿੰਦਾ। ਅਗਲਾ ਉਹਦਾ ਸੁਭਾਅ ਕਿਆ? ਕਹਿਣ ਲੱਗੇ, ਨਮਸਤੰ ਅਭੰਜੇ। ਅਭੰਜੇ ਦਾ ਅਰਥ ਹੈ ਜਿਹਨੂੰ ਤੋੜਿਆ ਨਾ ਜਾ ਸਕੇ, ਜਿਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਉਹ ਇੱਕ ਹੈ, ਪਹਿਲਾਂ ਵੀ ਇੱਕ ਸੀ, ਅੱਜ ਵੀ ਇੱਕ ਹੈ। ਉਹਨੂੰ ਤੋੜਨ ਦਾ ਮਤਲਬ ਹੈ ਕੋਈ ਬੰਦਾ ਉਹਦਾ ਭੇਤ ਨਹੀਂ ਲੈ ਸਕਦਾ ਵੀ ਉਹਨੇ ਕਿਵੇਂ ਸਾਰਾ ਕੁਝ ਬਣਾਇਆ। ਹਰ ਇੱਕ ਬੰਦੇ ਨੂੰ ਤੋੜ ਲਈਦਾ ਨਾ, ਸੰਨ ਲਾ ਲਈਦੀ, ਉਹਦਾ ਭੇਤ ਲੱਗ ਜਾਂਦਾ ਵੀ ਕਿੱਥੋਂ ਕੁ ਤੱਕ ਹੈ, ਕਿੰਨੇ ਕੁ ਪਾਣੀ ਵਿਚ ਹੈ, ਬੰਦਾ ਉਹਦੇ ਵਿਚ ਇੰਟਰੀ ਕਰ ਜਾਂਦਾ, ਉਹਨੂੰ ਜਾਣ ਸਕਦਾ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਨੂੰ ਨਮਸਕਾਰ ਹੈ, ਕਿਉਂਕਿ ਤੁਹਾਡੇ ਵਿਚ ਕੋਈ ਸੰਧ ਨਹੀਂ ਲਾ ਸਕਦਾ, ਤੁਹਾਡੇ ਵਿਚ ਕੋਈ ਪ੍ਰਵੇਸ਼ ਨਹੀਂ ਕਰ ਸਕਦਾ, ਤੁਹਾਡੇ ਵਿਚ ਲੀਨ ਹੋਇਆ ਜਾ ਸਕਦਾ, ਤੁਹਾਨੂੰ ਕੋਈ ਤੋੜ ਨਹੀਂ ਸਕਦਾ, ਤੁਸੀਂ ਬੜੇ ਮਹਾਨ ਹੋ। ਅਗਲੇ ਬਚਨ ਕੀਤੇ, ਕਹਿੰਦੇ, ਨਮਸਤੰ ਅਨਾਮੇ, ਤੁਹਾਨੂੰ ਇਹ ਵੀ ਹੰਕਾਰ ਨਹੀਂ ਵੀ ਮੈਨੂੰ ਲੋਕ ਰੱਬ ਕਹਿੰਦੇ ਨੇ, ਮੈਨੂੰ ਕੋਈ ਗੌਡ ਕਹਿੰਦਾ, ਮੈਨੂੰ ਕੋਈ ਵਾਹਿਗੁਰੂ ਕਹਿੰਦਾ, ਫਲਾਣੇ ਬੰਦੇ ਮੈਨੂੰ ਰਾਮ ਕਹਿੰਦੇ ਨੇ, ਕੋਈ ਅੱਲਾ ਕਹਿੰਦਾ, ਨਹੀਂ, ਚੇਤਾ ਹੀ ਨਹੀਂ ਰਹਿੰਦਾ ਤੁਹਾਨੂੰ, ਤੁਹਾਨੂੰ ਹੰਕਾਰ ਹੀ ਨਹੀਂ ਹੈ। ਇੱਕ ਤੇ ਰੱਬ ਨੂੰ ਆਪਣਾ ਨਾਮ ਨਹੀਂ ਚੇਤੇ ਰਹਿੰਦਾ, ਇੱਕ ਉਹਦੇ ਪਿਆਰੇ ਭਗਤ ਨੂੰ ਆਪਣਾ ਨਾਮ ਚੇਤੇ ਨਹੀਂ ਰਹਿੰਦਾ। ਉਹ ਆਪਣੇ ਨਾਮ ਦੇ ਅਹੰਕਾਰ ਦੁਆਲੇ ਤੁਰਦੇ ਨੇ, ਉਹਦਾ ਵੀ ਨਾਮ ਮਿਟ ਗਿਆ, ਉਹਦਾ ਨਾਂ ਹੀ ਨਹੀਂ ਰਿਹਾ। ਨਹੀਂ ਤੇ ਬੰਦਾ ਜਪਦਾ ਰੱਬ ਨੂੰ ਹੈ, ਸਿਮਰਦਾ ਆਪਣੇ ਆਪ ਨੂੰ। ਦੋ ਗੱਲਾਂ ਨੇ, ਜਪਦਾ ਰੱਬ ਨੂੰ ਹੈ, ਕਹਿੰਦਾ ਵੀ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਤੇ ਯਾਦ ਆਪਣੇ ਆਪ ਨੂੰ ਰੱਖਦਾ, ਮੈਂ ਕਹਿ ਰਿਹਾ ਮੈਂ ਕਹਿ ਰਿਹਾ। ਇਹ ਬਣੀ ਰਹਿੰਦੀ ਨਾ ਬਿਰਤੀ ਅੰਦਰ, ਮੈਂ ਕਿਹਾ ਹੈ, ਮੈਂ ਜਪਿਆ, ਮੈਂ ਕਿਹਾ। ਜਪਦਾ ਉਹਨੂੰ ਵੀ, ਸਿਮਰਨ ਆਪਣਾ ਕਰਦਾ ਹੈ, ਬੜੀ ਵੱਡੀ ਗਲਤੀ। ਪਰ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਦੀ ਹਸਤੀ ਹੈ, ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਤੈਨੂੰ ਨਮਸਕਾਰ ਹੈ, ਇੰਨੇ ਲੋਕ ਤੇਰਾ ਨਾਂ ਲੈ ਲੈ ਕੇ ਤੈਨੂੰ ਪੁਕਾਰਦੇ ਨੇ, ਲੱਖਾਂ ਜ਼ੁਬਾਨਾਂ ਤੈਨੂੰ ਪੁਕਾਰਦੀਆਂ ਨੇ, ਪਰ ਤੈਨੂੰ ਸਾਰਾ ਦਿਨ ਚੇਤਾ ਹੀ ਨਹੀਂ ਆਉਂਦਾ ਵੀ ਮੇਰਾ ਨਾਮ ਵੀ ਕੋਈ ਹੈ, ਤੇਰੇ ਵਿੱਚ ਕੋਈ ਹੰਕਾਰ ਨਹੀਂ। ਇਸ ਲਈ ਉਹਨੂੰ ਕਹਿੰਦੇ ਨਮਸਤੰਗ ਅਨਾਮੇ, ਫਿਰ ਕਹਿੰਦੇ ਨਮਸਤੰਗ ਅਠਾਮੇ। ਅਠਾਮੇ, ਠਾਮੇ ਦਾ ਅਰਥ ਹੈ ਥਾਂ, ਤੇਰਾ ਕੋਈ ਘਰ ਨਹੀਂ, ਤੇਰਾ ਕੋਈ ਥਾਂ ਨਹੀਂ, ਤੇਰਾ ਕੋਈ ਮੰਦਿਰ ਨਹੀਂ, ਤੇਰੀ ਕੋਈ ਮਸਜਿਦ ਨਹੀਂ, ਤੇਰਾ ਕੋਈ ਗੁਰਦੁਆਰਾ ਨਹੀਂ, ਇਹਨਾਂ ਸਾਰਿਆਂ ਤੋਂ ਤੂੰ ਬਾਹਰ ਰਹਿੰਦਾ, ਇਹਨਾਂ ਦੇ ਵਿੱਚ ਵੀ ਹੈ, ਇਹਨਾਂ ਤੋਂ ਬਾਹਰ ਵੀ ਹੈ। ਤੇਰਾ ਘਰ ਨਹੀਂ ਕੋਈ, ਤੇਰਾ ਐਡਰੈਸ ਨਹੀਂ ਕੋਈ, ਪਤਾ ਨਹੀਂ ਲੱਗਦਾ ਤੂੰ ਕਿੱਥੇ ਰਹਿੰਦਾ। ਇਸ ਲਈ ਗੁਰਸਿੱਖੀ ਵਿੱਚ ਇੱਕ ਬੜਾ ਪਿਆਰਾ ਫਿਰਕਾ ਹੈ ਜਿਹਨੂੰ ਕਹਿੰਦੇ ਨੇ ਗੁਰੂ ਕੀਆਂ ਲਾਡਲੀਆਂ ਫੌਜੀਆਂ, ਫੌਜਾਂ ਕਹਿੰਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਨੇ ਨਿਹੰਗ ਸਿੰਘਾਂ ਨੂੰ ਇੱਕ ਨਾਂ ਦਿੱਤਾ, ਇਹਨਾਂ ਦਾ ਮਹਾਰਾਜ ਨਾਮ ਕੀ ਹੋਏਗਾ? ਕਹਿੰਦੇ ਮੇਰੀਆਂ ਲਾਡਲੀਆਂ ਫੌਜਾਂ ਨੇ। ਕਿਉਂ? ਫਿਰ ਇੱਕ ਸ਼ਬਦ ਦਿੱਤਾ, ਕਹਿਣ ਲੱਗੇ ਚੱਲਦਾ ਵਹੀਰ, ਚੱਲਦਾ ਵਹੀਰ ਅੱਜ ਵੀ ਕਹਿੰਦੇ ਨੇ। ਇੱਥੋਂ ਗੱਡੇ ਜੋਏ, 10 ਕਿਲੋਮੀਟਰ ਕੀਤਾ ਸਫ਼ਰ, ਉੱਥੇ ਡੇਰਾ ਕਰ ਲਿਆ, 2 ਦਿਨ ਉੱਥੇ ਰਹੇ, ਫਿਰ ਅੱਗੇ ਚਲੇ ਗਏ, ਫਿਰ ਅੱਗੇ ਚਲੇ ਗਏ। ਕਦੀ ਕਦੀ ਇਸ ਤਰ੍ਹਾਂ ਵਾਪਰਦਾ ਕਿਸੇ ਕਿਸੇ ਭਗਤ ਦੀ ਜ਼ਿੰਦਗੀ ਵਿੱਚ, ਤੁਸੀਂ ਵੇਖਿਆ ਹੋਵੇਗਾ। ਉਹਨਾਂ ਨੂੰ, ਉਸ ਫਿਰਕੇ ਨੂੰ ਕਹਿੰਦੇ ਰਮਤਾ ਫਿਰਕਾ। ਰਮਤੇ ਦਾ ਅਰਥ ਇੱਕ ਥਾਂ ਤੇ ਨਹੀਂ ਰਹਿਣਗੇ, ਇੱਕ ਥਾਂ ਤੇ ਨਹੀਂ ਰਹਿਣਗੇ। ਉਹਨਾਂ ਦਾ ਸੁਭਾਅ ਇਹ ਕਿੱਥੋਂ ਆ ਗਿਆ? ਪਰਮਾਤਮਾ ਦੇ ਕਈ ਸੁਭਾਅ ਨੇ, ਕਿਸੇ ਭਗਤ ਵਿੱਚ ਕਿਹੜਾ ਸੁਭਾਅ ਜ਼ਿਆਦਾ ਭਾਰੂ ਹੋ ਜਾਂਦਾ? ਉਹਦਾ ਇੱਕ ਸੁਭਾਅ ਹੈ ਵੀ ਮੇਰਾ ਘਰ ਨਹੀਂ, ਸਾਰੀ ਸ੍ਰਿਸ਼ਟੀ ਉਹਦਾ ਘਰ ਹੈ। ਮੈਂ ਇੱਕ ਮਹਾਂਪੁਰਸ਼ ਇੱਥੇ ਵੇਖੇ ਨੇ ਚੰਡੀਗੜ੍ਹ, ਉਹਨਾਂ ਦਾ ਡੇਰਾ ਸੀ ਬਹੁਤ ਵੱਡਾ। ਜਿੱਦਣ ਕਿਤੇ ਲਹਿਰ ਵੱਜੀ ਅੰਦਰੋਂ ਆਵਾਜ਼ ਆਈ, ਉਹ ਜਿਹਨੂੰ ਤੂੰ ਯਾਦ ਕਰਨਾ ਹੈ ਉਹਦਾ ਕਿਹੜਾ ਡੇਰਾ, ਉਹਦਾ ਕਿਹੜਾ ਘਰ ਹੈ? ਛੱਡ ਦਿੱਤਾ, ਛੱਡ ਕੇ ਨਿਕਲ ਗਏ, ਸਭ ਵੰਡ ਦਿੱਤਾ, ਸਭ ਛੱਡ ਦਿੱਤਾ। ਕਦੀ ਕਿਤੇ 10 ਦਿਨ, ਕਦੀ ਕਿਤੇ। ਇਸ ਵਿਰਾਗ ਵਿੱਚ ਹੀ, ਇਸ ਭਾਵਨਾ ਵਿੱਚ ਹੀ, ਨਾ ਉਹਦਾ ਘਰ ਹੈ ਨਾ ਮੇਰਾ ਘਰ ਹੈ, ਉਹਦਾ ਵੀ ਘਰ ਨਹੀਂ ਤੇ ਸਾਰੀ ਧਰਤੀ ਉਹਦਾ ਘਰ ਹੈ, ਸਾਰੀ ਧਰਤੀ ਮੇਰਾ ਹੀ ਘਰ ਹੈ। ਇਹ ਸੁਭਾਵ ਹੈ। ਆਨੰਦ ਦੀ ਦੁਨੀਆ ਹੈ, ਸੁੱਖ ਦੀ ਦੁਨੀਆ ਹੈ। ਬੰਦਾ ਤੇ ਆਪਣੀ ਤਸਵੀਰ ਦਾ ਹੀ, ਆਪਣੇ ਘਰ ਦੇ ਸਿਮਰਨ ਕਰਦਾ ਰਹਿੰਦਾ। ਪੁੱਛ ਕੇ ਵੇਖੋ, ਸਿੱਖ ਨੂੰ ਇਹ ਨਹੀਂ ਯਾਦ ਰਹੇਗਾ ਵੀ ਜਪਜੀ ਸਾਹਿਬ ਦੀਆਂ ਪੌੜੀਆਂ ਕਿੰਨੀਆਂ ਨੇ, ਇਹ ਯਾਦ ਰਹੇਗਾ ਘਰ ਕਿੰਨੇ ਗਜ ਵਿੱਚ ਹੈ, ਕਿੰਨੇ ਗਜ ਹੈ, ਉਹਦਾ ਇੰਤਕਾਲ ਕਿੱਥੇ ਪਿਆ ਹੋਇਆ, ਬੈਂਕ ਦਾ ਅਕਾਊਂਟ ਨੰਬਰ ਕਿੰਨਾ ਹੈ, ਕਿੰਨੇ ਕੁ ਕਢਾ ਲਏ ਨੇ, ਕਿੰਨੇ ਕੁ ਰਹਿੰਦੇ। ਰਹਿੰਦਾ ਨਾ ਕਿਤੇ ਯਾਦ ਅੰਦਰ, ਡੂੰਘੇ ਥਾਂ ਤੇ ਉਹ ਹੈ। ਬਸ ਇਹ ਗੱਲ ਯਾਦ ਰੱਖ ਲੈਣਾ, ਜਿੱਥੇ ਉਹ ਹੈ ਉੱਥੇ ਇਹ ਹੋਣਾ ਚਾਹੀਦਾ ਹੈ, ਤਾਂ ਗੱਲ ਬਣਨੀ ਹੈ। ਜਿੱਥੇ ਇਹ ਸਾਰਾ ਕੁਝ ਵੱਸਦਾ ਹੈ ਨਾ, ਘਰ ਦਾ ਨਕਸ਼ਾ, ਪ੍ਰਾਪਰਟੀ ਸਿਸਟਮ ਸਾਰਾ ਕਿਤੇ ਬੈਠਾ ਹੋਇਆ ਹੈ ਡੂੰਘੇ ਥਾਂ ਤੇ ਮਨ ਵਿੱਚ, ਉੱਥੇ ਚਲਾ ਗਿਆ ਜਪਜੀ ਸਾਹਿਬ। ਤੇ ਜਿੱਥੇ ਹੁਣ ਜਪਜੀ ਸਾਹਿਬ ਬਾਰ ਬਾਰ ਰਹਿੰਦਾ, ਉੱਥੇ ਰਿਹਾ ਕਾਰੋਬਾਰ, ਗੱਲ ਬਣ ਜਾਏਗੀ, ਗੱਲ ਬਣਨੀ ਸ਼ੁਰੂ ਹੋ ਜਾਏਗੀ। ਇਹ ਤਰੀਕਾ ਹੈ। ਤੇ ਯਾਦ ਮਨੁੱਖ ਕੀ ਰੱਖਦਾ, ਚੇਤੇ ਵਿੱਚ ਕੀ ਰੱਖਦਾ? ਸਤਿਗੁਰੂ ਕਹਿੰਦੇ ਐਸੇ ਮਨੁੱਖ ਨੂੰ ਆਪਣਾ ਘਰ ਚੇਤੇ ਨਹੀਂ ਰਹਿੰਦਾ, ਕਿਵੇਂ ਦਾ ਹੈ, ਕਿੰਨਾ ਹੈ। ਇਹ ਇੱਕ ਅਵਸਥਾ ਹੈ, ਸਾਰਿਆਂ ਤੇ ਵੱਖਰੀ ਵੱਖਰੀ ਆਉਂਦੀ। ਗੁਰਸਿੱਖ ਜਿਹੜੇ ਅਭਿਆਸੀ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕਿਤੇ ਕਿਤੇ ਵਾਪਰਦਾ, ਚੀਜ਼ਾਂ ਭੁੱਲਣ ਲੱਗ ਜਾਂਦੀਆਂ ਨੇ, ਖਿਆਲ ਵਿੱਚੋਂ ਨਿਕਲਦੀਆਂ ਨੇ। ਇਹਦਾ ਅਰਥ ਇਹ ਨਹੀਂ ਕਿ ਦਿਮਾਗ ਵਿੱਚੋਂ ਸਿਮਰਤੀ ਕਮਜ਼ੋਰ ਹੋ ਗਈ, ਨਹੀਂ, ਸਿਮਰਤੀ ਥਾਂ ਬਦਲ ਗਈ, ਚੇਤਾ ਸ਼ਕਤੀ ਦਾ ਵਿਕਾਸ ਹੋ ਗਿਆ, ਉੱਠ ਗਈ ਇਸ ਖਾਕੀ ਸੰਸਾਰ ਵਿੱਚੋਂ, ਅਗਲੇ ਨਾਲ ਜੁੜ ਗਈ, ਬੁੱਧੀ ਤੋਂ ਪਾਰ ਜਾਣ ਲੱਗ ਪਿਆ ਵਿਅਕਤੀ, ਤਾਂ ਉਦੋਂ ਇਹ ਵਾਪਰ ਸਕਦਾ। ਹਜ਼ੂਰ ਕਹਿੰਦੇ ਤੇਰਾ ਕੋਈ ਥਾਂ ਨਹੀਂ, ਤੈਨੂੰ ਨਮਸਕਾਰ ਹੈ, ਨਮਸਤੰਗ ਅਠਾਮੇ, ਅੱਗੇ ਬਚਨ ਕੀਤੇ ਨਮਸਤੰਗ ਅਕਰਮੰ, ਕਰਦਾ ਤੂੰ ਸਾਰਾ ਕੁਝ ਹੈ ਪਰ ਜਿਹੜਾ ਜਿਹੜਾ ਤੂੰ ਕੰਮ ਕਰਨਾ ਤੈਨੂੰ ਚੇਤੇ ਨਹੀਂ ਰਹਿੰਦਾ, ਉਹਦਾ ਹੰਕਾਰ ਨਹੀਂ ਬਣਦਾ, ਤੂੰ ਕਰਮ ਕਰਦਾ ਹੋਇਆ ਕਰਮਾਂ ਤੋਂ ਵੱਖਰਾ ਹੋ ਜਾਂਦਾ, ਕਿਸੇ ਨੂੰ ਪੈਦਾ ਕਰਨਾ, ਕਿਸੇ ਨੂੰ ਪਾਲਣਾ, ਕਿਸੇ ਨੂੰ ਮਾਰ ਦੇਣਾ, ਕਿਸੇ ਨੂੰ ਵੱਡਾ ਕਰ ਦੇਣਾ, ਕਿਸੇ ਨੂੰ ਛੋਟਾ ਕਰ ਦੇਣਾ, ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰ ਚਲ ਤੁਮਾਰੇ, ਪਰ ਫਿਰ ਵੀ ਤੂੰ ਕਹਿੰਦੇ ਨਮਸਤੰ ਅਕਰਮੰ, ਨਮਸਕਾਰ ਹੈ ਤੈਨੂੰ, ਤੂੰ ਕੰਮ ਕਰਦਾ ਹੋਇਆ ਵੀ ਕੰਮਾਂ ਤੋਂ ਪਾਰ ਰਹਿੰਦਾ। ਸਾਹਿਬ ਕਹਿੰਦੇ ਨਮਸਤੰ ਅਧਰਮੰ, ਨਮਸਕਾਰ ਹੈ ਤੈਨੂੰ, ਤੂੰ ਸਾਰਿਆਂ ਧਰਮਾਂ ਤੋਂ ਪਾਰ ਹੈ, ਕਿਸੇ ਮਜ਼ਹਬ ਦਾ ਬੱਝਾ ਹੋਇਆ ਨਹੀਂ, ਸਾਰਿਆਂ ਮਜ਼ਹਬਾਂ ਨੂੰ ਪਿਆਰ ਕਰਨਾ ਪਰ ਕਿਸੇ ਮਜ਼ਹਬ ਦਾ ਗੁਲਾਮ ਨਹੀਂ। ਫਿਰ ਉਸੇ ਗੱਲ ਨੂੰ ਦੁਹਰਾਇਆ, ਕਹਿੰਦੇ ਨਮਸਤੰ ਅਨਾਮੰ, ਤੇਰਾ ਇੱਕ ਨਾਮ ਨਹੀਂ। ਨਮਸਤੰ ਅਧਾਮੰ, ਅਧਾਮ ਕਹਿੰਦੇ, ਧਾਮ ਕਹਿੰਦੇ ਨੇ ਟਿਕਾਣੇ ਨੂੰ, ਘਰ ਨੂੰ, ਜਿਹੜੇ ਅਰਥ ਅਸੀਂ ਕਰ ਚੁੱਕੇ ਹਾਂ। ਜਾਪ ਸਾਹਿਬ ਵਿੱਚ ਅੱਗੇ ਅੱਗੇ ਤੁਸੀਂ ਸੁਣੋਗੇ, ਕਈ ਸ਼ਬਦਾਂ ਨੂੰ ਚਾਰ ਚਾਰ ਵਾਰੀ ਦੁਹਰਾਇਆ ਗਿਆ, ਚਾਰ ਚਾਰ ਵਾਰੀ, ਤੇ ਇਹਦੇ ਵਿੱਚ ਬਹੁਤਾ ਵਿਚਾਰਨਾ ਨਾ, ਇਹਦੇ ਵਿੱਚ ਰਿਪੀਟਿੰਗ ਹੋਏਗੀ ਜਾਪ ਸਾਹਿਬ ਵਿੱਚ, ਕਿਉਂਕਿ ਜਿਹੜੇ ਇਹਨੂੰ ਉਚਾਰ ਰਹੇ ਨੇ ਉਹਨਾਂ ਨੂੰ ਚੜਿਆ ਹੋਇਆ ਕੋਈ ਨਸ਼ਾ, ਗੁਰੂ ਕਲਗੀਧਰ ਪਾਤਸ਼ਾਹ ਜਦੋਂ ਉਹਨਾਂ ਨੇ ਉਚਾਰਿਆ ਕਿਸੇ ਨਸ਼ੇ ਵਿੱਚ ਨੇ, ਤਾਂ ਉਸ ਨਸ਼ੇ ਦੇ ਵਿੱਚ ਬੰਦਾ ਇੱਕ ਸ਼ਬਦ ਨੂੰ ਕਈ ਵਾਰੀ ਕਹਿ ਜਾਂਦਾ, ਜਦੋਂ ਪਿਛਲਾ ਕਹਿੰਦਾ ਉਹਨੂੰ ਚੇਤਾ ਭੁੱਲ ਜਾਂਦਾ, ਕਾਲ ਤੋਂ ਪਾਰ ਚਲਾ ਜਾਂਦਾ ਸਮੇਂ ਤੋਂ। ਜਦੋਂ ਉਹਨਾਂ ਨੇ ਇਹ ਕਿਹਾ ਵਾਰ ਵਾਰ ਇੱਕ ਚੀਜ਼ ਨੂੰ ਦੋ ਦੋ ਤਿੰਨ ਵਾਰੀ, ਉਹਨਾਂ ਨੂੰ ਨਹੀਂ ਸੀ ਪਤਾ ਮੈਂ ਤਿੰਨ ਵਾਰੀ ਕਹਿ ਰਿਹਾ, ਲਿਖਣ ਵਾਲੇ ਨੇ ਕੋਲੋਂ ਲਿਖ ਲਿਆ, ਕਿਉਂਕਿ ਅਕਾਲ ਦੀ ਪ੍ਰਸਥਿਤੀ ਜਿਹੜੀ ਹੈ, ਕਾਲ ਤੋਂ ਪਰੇ ਜਦੋਂ ਮਣ ਜਾਂਦਾ, ਟਾਈਮ ਤੋਂ ਅੱਗੇ ਨਿਕਲ ਜਾਂਦਾ, ਉਥੇ ਰਿਪੀਟਿੰਗ ਚੇਤੇ ਨਹੀਂ ਰਹਿੰਦੀ ਕਿ ਹੁਣੇ ਮੈਂ ਕਿਹਾ ਸੀ ਉਥੇ ਗਿਆ, ਫਿਰ ਨਵਾਂ ਹੈ ਸਮਾਂ ਉਥੇ ਫਿਰ ਆ ਗਿਆ। ਇਸ ਲਈ ਉਹਦੇ ਵਾਸਤੇ ਸਮਾਂ ਨਹੀਂ, ਨਾ ਉਹ ਦੁਖੀ ਹੈ ਨਾ ਉਹਨੂੰ ਦੁੱਖ ਹੁੰਦਾ, ਸਮਾਂ ਹੀ ਦੁੱਖ ਦਾ ਕਾਰਨ ਹੈ। ਤੁਸੀਂ ਵੇਖੋਗੇ ਜਿੱਦਣ ਬੰਦਾ ਬੇਚੈਨ ਹੋ ਜਾਏ, ਤੜਫਦਾ, ਸੂਰਜ ਵੱਲ ਵੇਂਦਾ, ਉਤਰਦਾ ਨਹੀਂ ਪਿਆ, ਪਤਾ ਕਰਨ ਜਾਂਦਾ ਵਿਗਿਆਨਕਾਂ ਤੋਂ ਪੁੱਛੋ ਸੂਰਜ ਕਿਤੇ ਖਲੋ ਤੇ ਨਹੀਂ ਗਿਆ, ਪਰ ਉਹ ਵੀ ਦਿਨ ਹੁੰਦਾ ਉਹ ਕਹਿੰਦਾ ਪਤਾ ਹੀ ਨਹੀਂ ਲੱਗਾ ਸੂਰਜ ਡੁੱਬ ਵੀ ਗਿਆ ਹੈ। ਜਦੋਂ ਆਨੰਦ ਦੀ ਪ੍ਰਸਥਿਤੀ ਆਉਂਦੀ ਹੈ, ਆਦਮੀ ਸਮੇਂ ਤੋਂ ਪਾਰ ਚਲੇ ਜਾਂਦਾ ਹੈ। ਹੋ ਸਕਦਾ ਉੱਥੇ ਇੱਕ ਕਰੋੜ ਸਾਲ ਇੱਕ ਦਿਨ ਦਾ ਬਣ ਜਾਏ। ਤੁਸੀਂ ਸੁਣਿਆ ਹੈ ਨਾ ਕਿ ਦੇਵਤਿਆਂ ਦਾ ਕਹਿੰਦੇ ਛੇ ਮਹੀਨਿਆਂ ਦਾ ਇੱਕ ਦਿਨ ਹੁੰਦਾ, ਛੇ ਮਹੀਨਿਆਂ ਦਾ, ਛੇ ਮਹੀਨਿਆਂ ਦਾ ਦਿਨ ਨਹੀਂ ਹੁੰਦਾ, ਨਾ ਕੋਈ ਦੇਵਤਾ ਉੱਥੇ ਆਕਾਸ਼ ਵਿੱਚ ਬੈਠਾ। ਅਸਲ ਵਿੱਚ ਉਸ ਬੰਦੇ ਦੇ ਮਨ ਦੀ ਦਸ਼ਾ ਹੁੰਦੀ ਹੈ ਜਿਹੜਾ ਆਨੰਦ ਵਿੱਚ ਇੰਨਾ ਚਲਾ ਜਾਂਦਾ ਵੀ ਛੇ ਮਹੀਨੇ ਉਹਦੇ ਇੰਨੇ ਚਿਰ ਵਿੱਚ ਗੁਜ਼ਰ ਜਾਂਦੇ ਜਿਵੇਂ ਇੱਕ ਦਿਨ ਨਿਕਲ ਗਿਆ, ਪਤਾ ਨਹੀਂ ਲੱਗਦਾ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਕਿ ਪਤਾ ਹੀ ਨਹੀਂ ਲੱਗਾ ਇੰਨੇ ਮਹੀਨੇ ਲੰਘ ਵੀ ਗਏ ਇੰਨੇ ਆਨੰਦ ਵਿੱਚ। ਉਹਨੂੰ ਕਹਿੰਦੇ ਪਾਰ ਹੈ, ਧਾਮ ਕੋਈ ਨਹੀਂ। ਅੱਗੇ ਬਚਨ ਕੀਤੇ ਕਹਿੰਦੇ ਨਮਸਤੰ ਅਜੀਤੇ, ਤੈਨੂੰ ਜਿੱਤ ਕੋਈ ਨਹੀਂ ਸਕਦਾ, ਤੈਨੂੰ ਕੋਈ ਹਰਾ ਨਹੀਂ ਸਕਦਾ, ਤੂੰ ਅਜੀਤ ਹੈ। ਫਿਰ ਬਚਨ ਕੀਤੇ ਨਮਸਤੰ ਅਭੀਤੇ, ਅਭੀਤੇ ਦਾ ਭੀਤ ਦਾ ਅਰਥ ਹੈ ਭੈ, ਭੀਤ ਹੋਣਾ, ਡਰ ਜਾਣਾ, ਤੈਨੂੰ ਕੋਈ ਡਰਾ ਨਹੀਂ ਸਕਦਾ, ਤੂੰ ਬੇਪਰਵਾਹ ਬਣਾ। ਡਰਦਾ ਤੇ ਉਹ ਹੈ ਜਿਹਨੇ ਕਿਸੇ ਚੀਜ਼ ਨੂੰ ਫੜਿਆ ਹੋਇਆ, ਡਰਦੇ ਕੌਣ ਨੇ, ਆਇਆ ਕਿਤੇ ਘੱਟ ਨਾ ਜਾਏ, ਕਿਤੇ ਖੁਸ ਨਾ ਜਾਏ, ਕਿਤੇ ਕੋਈ ਲੈ ਨਾ ਜਾਏ, ਸਾਰਾ ਕੁਝ ਉਹਦੇ ਹੱਥਾਂ ਵਿੱਚ ਹੈ ਤੇ ਉਹਨੇ ਫੜੇ ਕੁਝ ਨਹੀਂ ਹੋਇਆ, ਇਸ ਕਰਕੇ ਡਰ ਕੋਈ ਨਹੀਂ। ਕਲਗੀਧਰ ਪਾਤਸ਼ਾਹ ਕਹਿੰਦੇ ਤੈਨੂੰ ਨਮਸਕਾਰ ਹੈ, ਤੇਰੇ ਵਿੱਚ ਕੋਈ ਭੈ ਨਹੀਂ। ਅੱਗੇ ਹਜ਼ੂਰ ਕਹਿੰਦੇ ਨਮਸਤੰ ਅਬਾਹੇ, ਨਮਸਤੰ ਅਟਾਹੇ। ਬਾਹੇ ਦਾ ਅਰਥ ਹੈ ਬਾਹ, ਵਾਹਣ, ਵਾਹਣ ਜਿਹਨੂੰ ਕਹਿੰਦੇ ਆ ਸਵਾਰੀ। ਨਾ ਤੇਰੀ ਕੋਈ ਸਵਾਰੀ ਹੈ, ਨਾ ਤੂੰ ਕਿਸੇ ਦੀ ਸਵਾਰੀ ਬਣਨਾ ਹੈ। ਇਹਦੇ ਅਰਥ ਨੇ ਤੂੰ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਤੇ ਤੂੰ ਕਿਸੇ ਦਾ ਗੁਲਾਮ ਨਹੀਂ ਬਣਦਾ। ਬੇਪਰਵਾਹ ਹੈ, ਅਬਾਹੇ, ਸਵਾਰੀ ਤੋਂ ਰਹਿਤ ਹੈ, ਆਪਣੇ ਆਪ ਤੂੰ ਕੰਮ ਕਰ ਰਿਹਾ। ਨਮਸਤੰ ਅਟਾਹੇ, ਅਟਾਹੇ ਦਾ ਅਰਥ ਹੈ ਇੱਕ ਸ਼ਬਦ ਅਸੀਂ ਵਰਤਨੇ ਆ, ਫਲਾਣਾ ਬੰਦਾ ਉਹਦੇ ਢਹਿ ਚੜ ਗਿਆ, ਢਹਿ ਦਾ ਮਤਲਬ ਉਹਦੇ ਹੱਥਾਂ ਵਿੱਚ ਵਿਕ ਗਿਆ। ਜਾਂ ਇਹਨੂੰ ਕਹਿੰਦੇ ਆ ਵੀ ਇੱਕ ਪਹਿਲਵਾਨ ਨੇ ਦੂਜੇ ਨੂੰ ਢਾ ਲਿਆ ਹੈ। ਗੁਰੂ ਸਾਹਿਬ ਕਹਿੰਦੇ ਤੈਨੂੰ ਕੋਈ ਢਾ ਨਹੀਂ ਸਕਦਾ, ਤੈਨੂੰ ਕੋਈ ਪਰਾਜਿਤ ਨਹੀਂ ਕਰ ਸਕਦਾ, ਤੈਨੂੰ ਕੋਈ ਆਪਣੇ ਢਹਿ ਨਹੀਂ ਚਾੜ ਸਕਦਾ। ਅਸੀਂ ਕਹਿੰਦੇ ਆ ਨਾ ਕਈ ਵਾਰੀ ਬੰਦਾ ਤਾਂ ਠੀਕ ਸੀ, ਆਦਮੀ ਤੇ ਸਿਆਣਾ ਸੀ, ਬਸ ਚੜ ਗਿਆ ਢਹਿ ਤੇ ਫਲਾਣੇ ਦੇ ਉੱਤੇ, ਹੁਣ ਇਹਦੀ ਆਪਣੀ ਹੋਂਦ ਕੋਈ ਨਹੀਂ ਬਚੀ, ਉਹਨੇ ਗੁਲਾਮ ਕਰ ਲਿਆ। ਤੂੰ ਇਸ ਤਰ੍ਹਾਂ ਦਾ ਨਹੀਂ, ਤੈਨੂੰ ਨਮਸਕਾਰ ਹੈ ਜੋ ਕਿਸੇ ਦੇ ਢਹਿ ਤੇ ਨਹੀਂ ਚੜਦਾ। ਫਿਰ ਅੱਗੇ ਹਜ਼ੂਰ ਕਹਿੰਦੇ ਨਮਸਤੰ ਅਨੀਲੇ, ਅਨੀਲੇ ਦਾ ਅਰਥ ਹੈ ਤੈਨੂੰ ਕੋਈ ਨੀਲ ਨਹੀਂ ਪੈਂਦਾ, ਤੈਨੂੰ ਕੋਈ ਧੱਬਾ ਨਹੀਂ ਲੱਗਦਾ, ਤੇਰੇ ਉੱਤੇ ਕਾਲਖ ਨਹੀਂ ਮਲੀ ਜਾ ਸਕਦੀ, ਤੇਰੇ ਤੇ ਆਰੋਪ ਨਹੀਂ ਲਾਇਆ ਜਾ ਸਕਦਾ, ਤੂੰ ਅਨੀਲ ਹੈ, ਤੇਰੇ ਤੇ ਕੋਈ ਧੱਬਾ ਨਹੀਂ ਲੱਗਦਾ। ਨਮਸਤੰ ਅਨਾਦੇ, ਤੇਰਾ ਆਦ ਕੋਈ ਨਹੀਂ। ਇਹ ਕਹੀਏ ਵੀ ਤੇਰਾ ਜਨਮ 2002 ਵਿੱਚ ਹੋਇਆ ਸੀ ਜਾਂ 1947 ਵਿੱਚ ਹੋਇਆ ਸੀ ਜਾਂ 1015 ਸੰਦ ਨੂੰ ਹੋਇਆ ਸੀ, ਨਹੀਂ ਕਿਹਾ ਜਾ ਸਕਦਾ, ਤੇਰਾ ਆਦ ਕੋਈ ਨਹੀਂ। ਉਹਦੇ ਤੋਂ ਵੀ ਪਹਿਲਾਂ ਨਮਸਤੰਗ ਅਨਾਦੇ। ਇੱਕ ਬਚਨ ਹੋਰ ਕਿਹਾ ਸਤਿਗੁਰੂ ਨੇ, ਕਹਿੰਦੇ ਨਮਸਤੰਗ ਅਸ਼ੇਦੇ। ਛੇਦ ਕਹਿੰਦੇ ਨੇ ਸੁਰਾਖ ਕਰਨ, ਤੈਨੂੰ ਛੇਦਿਆ ਨਹੀਂ ਜਾ ਸਕਦਾ, ਤੇਰੇ ਉੱਤੇ ਕੋਈ ਸ਼ਸਤਰ ਲੈ ਕੇ ਵਾਰ ਕਰੇ ਤੈਨੂੰ ਕਿਵੇਂ ਕੱਟੇਗਾ, ਤੂੰ ਸ਼ਬਦ ਸਰੂਪ ਹੈ, ਤੈਨੂੰ ਕੱਟਿਆ ਨਹੀਂ ਜਾ ਸਕਦਾ, ਤੈਨੂੰ ਵੱਢਿਆ ਨਹੀਂ ਜਾ ਸਕਦਾ, ਤੇਰੇ ਵਿੱਚ ਛੇਦ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸ ਨੂੰ ਕਿਹਾ ਨਮਸਤੰ ਅਸ਼ੇਦੇ, ਨਮਸਕਾਰ ਹੈ ਤੈਨੂੰ ਜਿਸ ਵਿੱਚ ਸੁਰਾਖ ਨਹੀਂ ਹੋ ਸਕਦਾ, ਜਿਹਨੂੰ ਛੇਦਿਆ ਨਹੀਂ ਜਾ ਸਕਦਾ, ਜਿਹਨੂੰ ਛੇਕਿਆ ਨਹੀਂ ਜਾ ਸਕਦਾ। ਇੱਕ ਸ਼ਬਦ ਆਉਂਦਾ ਫਲਾਣੇ ਬੰਦੇ ਨੂੰ ਛੇਕ ਦਿੱਤਾ, ਛੇਕ ਨਹੀਂ ਕੀਤਾ ਜਾ ਸਕਦਾ, ਛਿਣਕਿਆ ਨਹੀਂ ਜਾ ਸਕਦਾ। ਤੇ ਅੱਗੇ ਬਚਨ ਕੀਤਾ ਕਹਿੰਦੇ ਨਮਸਤੰ ਅਗਾਧੇ, ਤੇਰਾ ਗਾਧ ਕੋਈ ਨਹੀਂ, ਭਾਵ ਤੇਰਾ ਅੰਤ ਕੋਈ ਨਹੀਂ ਹੈ, ਤੇਰਾ ਅੰਤ ਨਹੀਂ ਕੋਈ ਲੱਭ ਸਕਦਾ। ਇਹ ਸਤਵਾਂ ਛੰਦ ਆਪ ਜੀ ਨੇ ਸੁਣਿਆ, ਅੱਗੇ ਅੱਠਵਾਂ, ਨੌਵਾਂ ਤੇ ਦਸਵਾਂ ਯਤਨ ਕਰਾਂਗੇ ਪੰਜ ਛੰਦ ਆਪ ਜੀ ਨਾਲ ਰੋਜ਼ ਸਾਂਝੇ ਕੀਤੇ ਜਾਣ। ਵੈਸੇ ਤੇ ਇੱਕ ਇੱਕ ਸ਼ਬਦ ਇੰਨਾ ਮਹਾਨ ਹੈ, ਭਾਵੇਂ ਇੱਕ ਘੰਟਾ ਇੱਕ ਲਫ਼ਜ਼ ਤੇ ਬੋਲਿਆ ਜਾ ਸਕਦਾ, ਪਰ ਨਾਲੋ ਨਾਲ ਆਪਾਂ ਥੋੜੇ ਜਿਹੇ ਅੱਖਰੀ ਅਰਥ ਵੀ ਕਰਨੇ ਨੇ। ਇੰਨੀਆਂ ਬੇਨਤੀਆਂ, ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।